मेरे प्राणी अधारे पर भी तू जागत ए मन तुझे चितारे सुख दुख इस मन की बिरथा तुझ ही आगे सारे तू मेरे प्राणी आधारे परब जी तू मेरे प्राणी आधार तू मेरे प्राणी आधारे तू मेरे प्राणी आधारे Thank you. मेरे प्राणी दारे प्रभु जी मेरे प्राणी दारे बिना गुरां तो मुक्त न होवे पुछो ब्रह्मे नारदे बिना गुरां तो मुक्त न पुछो ब्रह्मे नारदे ਚਾਰ ਮਨ ਦੀ ਜੈ ਗੁਰੂ ਆਪਣੇ ਪਾਈਏ ਸਰਵ ਪਿਆਰ ਨਾਮ ਪਦਾਰਥ ਪਾਈਏ ਔਗਣ ਮੇਟਣ ਹਾਰ ਪਾਈ ਰੇ ਗੁਰਮਿਨ ਗਿਆਨ ਨ ਹੋਏ ਪੁੱਛੋ ਬ੍ਰਹਮੇ ਨਾਰਦੇ ਵੇਦ ਵਿਆਸੇ ਕੋਈ ਸਾਧ ਸੰਗਤ ਮਨਾ ਬਿਰਤਿਆਂ ਰੋਕ ਕੇ ਪੂਰਾ ਧਿਆਨ ਹਰੀ ਜਸ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਵੱਲ ਲਿਓ ਤਮਾਮ ਮਤਮਤਾਂਤਰ ਵਾਲਿਆਂ ਦਾ ਅਸੂਲ ਹੈ ਗੁਰੂ ਬਿਨਾਂ ਕਿਸੇ ਦੀ ਵੀ ਗਤ ਨਹੀਂ ਹੋ ਸਕਦੀ ਗੁਰਬਾਣੀ ਵੀ ਸਾਨੂੰ ਐਸਾ ਹੀ ਦੱਸਦੀ ਹੈ ਬ੍ਰਹਮਾ ਨੂੰ ਪੁੱਛ ਲਓ, ਨਾਰਦ ਨੂੰ ਪੁੱਛ ਲਓ, ਵੇਦ ਵਿਆਸ ਨੂੰ ਪੁੱਛ ਲਓ, ਵੱਡੇ ਵੱਡੀਆਂ ਤਿੰਨ ਮਿਸਾਲੀਆਂ ਹਨ। ਗੁਰੂ ਬਿਨਾ ਗਤ ਨਹੀਂ, ਗੁਰੂ ਬਿਨਾ ਕੱਲਿਆਂ ਨਹੀਂ, ਸਾਰੇ ਦੁੱਖਾਂ ਤੋਂ ਬਰੀ ਨਹੀਂ ਹੋਇਆ ਜਾਂਦਾ। ਮਾਨੁਖ ਤਨ ਦੀ ਸਫਲਤਾ ਪ੍ਰਭੂ ਪ੍ਰਾਪਤੀ ਤੇ ਹੈ। ਤਈ ਪ੍ਰਾਪਤ ਮਾਂ ਵਰੀਆ, ਗੋਬਿੰਦ ਮਿਲਣ ਕੀਤੇ ਤੇਰੀ ਵਰੀਆ, ਔਰ ਕਾਜ ਤੇਰੇ ਕਿਤੇ ਨਾ ਗਾਂ, ਮਿਲ ਸੁਰਤ ਸਿੰਘ ਭਜ ਕੇਵਲ ਨਾ। ਉਹ ਗੁਰੂ ਸ਼ਰਨ ਵਿੱਚ ਆ ਕੇ ਵਾਹਿਗੁਰੂ ਦੀ ਭਗਤੀ ਕੀਤੀਆਂ ਹੀ ਹੁੰਦਾ ਹੈ। ਗੁਰੂ ਤੋਂ ਬਿਨਾਂ ਗਤ ਨਹੀਂ ਦੱਸੀ। ਬਾਬਾ ਅਮਰਦਾਸ ਜੀ ਦੀ ਉਮਰ 60-62 ਸਾਲ ਦੀ ਹੋ ਗਈ। ਬਚਪਨ ਨੂੰ ਜਵਾਨੀ ਨੇ ਖਾ ਲਿਆ, ਜਵਾਨੀ ਖਤਮ ਹੋ ਗਈ, ਬੁਢਾਪੇ ਨੇ ਮੂੰਹ ਪਾ ਲਿਆ। ਉਸ ਤੋਂ ਅੱਗੇ ਬੁਢਾਪੇ ਤੋਂ ਬਾਅਦ ਸਰੀਰ ਦੀ ਕੀ ਅਵਸਥਾ ਹੈ? ਮ੍ਰਿਤੂ। ਪਹਿਲੇ ਜਨਮ ਹੋਣਾ, ਬਚਪਨ ਆਉਣੀ, ਜਵਾਨੀ ਆਉਣੀ, ਬੁਢਾਪਾ ਆਉਣਾ, ਮ੍ਰਿਤੂ ਹੋ ਜਾਣਾ, ਇਹ ਸਰੀਰ ਦੀਆਂ ਇਹ ਅਵਸਥਾਵਾਂ ਹਨ। ਕੋਈ ਵੀ ਹੈ, ਗਰੀਬ ਹੈ, ਅਮੀਰ ਹੈ, ਰਾਜਾ ਰਾਣਾ, ਪਾਪੀ ਪੁੰਨੀ, ਸੰਤ ਭਗਤ, ਪੀਰ ਪੈਗੰਬਰ, ਔਲੀ, ਸਰੀਰਕ ਦਿਸ਼ਾ ਸਭ ਦੀ ਐਸੀ ਸੀ। ਸੁਣਿਓ, ਜਦੋਂ ਇਨਸਾਨ ਦੀ ਸਿਆਣੀ ਉਮਰ ਹੋ ਜਾਂਦੀ, ਬਚਪਨ ਨਾਲੋਂ ਕੁਛ ਫਰਕ ਪੈਂਦਾ। ਬਚਪਨ ਨੂੰ ਤਾਂ ਮਹਾਮੂੜ ਅਵਸਥਾ ਦੱਸਿਆ ਸ਼ਾਸਤਰਕਾਰਾਂ ਨੇ। ਪ੍ਰਥਰੀ ਉਜੈਨ ਦਾ ਰਾਜਾ ਹੋਇਆ, ਕਿਸੇ ਕਾਰਨ ਤੇ ਉਸਨੂੰ ਵੈਰਾਗ ਲੱਗਿਆ, ਰਾਜ ਭਾਗ ਛੱਡ ਕੇ ਫਕੀਰ ਹੋ ਗਿਆ। ਉਸਦੇ ਭਰਾ ਵਿਕਰਮਾਜੀਤ ਨੇ ਫਿਰ ਚੱਕਰਵਰਤੀ ਰਾਜ ਕੀਤਾ, ਜਿਹੜਾ ਵਿਕਰਮੀ ਸਨ ਹੁਣ ਚੱਲ ਰਿਹਾ 2000 ਚ। ਸੋ ਬਹੁਤ ਆਲਾ ਫਕੀਰ ਹੋਇਆ, ਬਹੁਤ ਸਾਰੇ ਗ੍ਰੰਥ ਵੀ ਆਪਣੇ ਅਨੁਭਵ ਤੇ ਉਚਾਰਨ ਕੀਤੇ। ਤੇ ਇਸਨੇ ਇੱਕ ਥਾਂ ਦੱਸਿਆ, ਭਵ ਸਾਗਰ ਕੇ ਤਰਨ ਕੋ ਤਰਲ ਅਵਸਥਾ ਆਇਆ। ਸੰਸਾਰ ਸਮੁੰਦਰ ਨੂੰ ਤਰਨ ਵਾਸਤੇ ਯੁਵਾ ਅਵਸਥਾ ਹੈ, ਤਿੰਨ ਅਵਸਥਾ, ਬਚਪਨ, ਜਵਾਨੀ, ਬੁਢਾਪਾ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ, ਜਾਨ ਕਉ ਨਾਨਕ ਹਰ ਭਜਨ ਮੈਂ ਬਿਰਥਾ ਸਭੀ ਮਾਂ। ਗੁਰੂ ਤੇਗ ਬਹਾਦਰ ਮਹਾਰਾਜ ਸਫਰਮੋ ਨੇ ਉਹ ਕਹਿੰਦੇ, ਪਹਿਲੀ ਬਚਪਨ ਅਵਸਥਾ ਜਿਹੜੀ, ਇਸ ਨੂੰ ਮੂੜ ਅਵਸਥਾ ਦੱਸੇ ਸ਼ਾਸਤਰਕਾਰਾਂ ਨੇ, ਕਿਉਂਕਿ ਇਸ ਅਵਸਥਾ ਵਿੱਚ ਸਮਝ ਬੜੀ ਥੋੜੀ ਹੁੰਦੀ ਹੈ। ਇਹ ਕੋਈ ਨਿਯਮ ਨਹੀਂ ਵੀ ਕਿਸੇ ਨੂੰ ਵੀ ਨਾ ਹੋਵੇ। ਬਹੁਤ ਸਾਰੀਆਂ ਮਿਸਾਲਾਂ ਇਹੀਆਂ ਹਨ ਵੀ ਧਰੂਮ ਪ੍ਰਹਿਲਾਦ ਆਦਿ ਹੋ ਰਹੇ ਜੇ, ਬਹੁਤ ਥੋੜੇ। ਔਰ ਬੁਢਾਪਾ ਜਿਹੜਾ ਹੈ, ਮਹਾਂ ਰੋਗਾਂ ਦਾ ਘਰ ਹੋ ਜਾਇਆ ਕਰਦਾ, ਕਮਜ਼ੋਰੀਆਂ ਅਤੇ ਰੋਗਾਂ ਦਾ ਘਰ, ਦੋਨਾਂ ਨੂੰ ਛੋੜ ਕੇ ਯੁਵਾ ਅਵਸਥਾ ਜਿਹੜੀ ਜਵਾਨ ਅਵਸਥਾ ਹੈ, ਇਸ ਦੇ ਵਿੱਚ ਇਹ ਸਾਧਨ ਕਰਕੇ ਆਪਣੀ ਕਲਿਆਣ ਕਰ ਸਕਦਾ, ਕਿਉਂਕਿ ਸਾਧਨ ਕਰਨ ਵਾਸਤੇ ਕੁਛ ਵੀ ਕਰਨਾ ਪੈਂਦਾ ਹੈ। ਸੋਈ ਉਹਨਾਂ ਨੇ ਦੱਸਿਆ, ਸੰਸਾਰ ਸਮੁੰਦਰ ਨੂੰ ਤਰਨ ਵਾਸਤੇ ਯੁਵਾ ਅਵਸਥਾ ਦੁਰਲੱਭ ਚੀਜ਼ ਹੈ। ਫਿਰ ਆਓ ਬੁਢਾਪਾ ਕਿਸੇ ਅਵਸਥਾ ਵੀ ਸਮਝ ਪੈ ਜਾਏ, ਦੁਰਲੱਭ ਹੀ ਹੈ, ਗਨੀਮਤ ਹੈ। ਆਓ ਬਾਬਾ ਅਮਰਦਾਸ ਜੀ ਦੀ ਉਮਰ, ਜਦੋਂ ਭਾਵੇਂ ਬਚਪਨ ਤੋਂ ਹੀ ਸ੍ਰਿਸ਼ਟਾਚਾਰ ਵੀ, 22 ਸਾਲ ਗੰਗਾ ਜੀ ਦੀ ਯਾਤਰਾ ਪੂਰੀ ਵਿਧੀ ਅਨੁਸਾਰ ਕਰਨੀ, ਅਨੁਦਾਨ ਆਦਿ ਕਰਨਾ, ਕੋਟਸ ਮੰਦਰ ਦੀ ਪੱਕੀ ਮਾਲਾ ਵੀ ਆਪਣੇ ਆਪ ਕਰਨੀ। ਪਰ ਜਿਸ ਦਿਨ ਦਾ ਉਸ ਤਾਮਿਸ ਬ੍ਰਹਮਚਾਰੀ ਨੇ ਆਪ ਜੀ ਨੂੰ ਦੱਸਿਆ, ਬਾਬਾ ਜੀ ਜਿਸ ਮਕਾਨ ਦੇ ਬੂਹਾ ਹੀ ਨਹੀਂ, ਉਹਦੇ ਵਿੱਚ ਦਾਖਲ ਕਿਵੇਂ ਹੋਇਆ ਜਾਂਦਾ ਹੈ? ਗੁਰੂ ਬਿਨਾਂ ਕਿਵੇਂ ਮੁਕਤੀ, ਸਾਰੇ ਦੁੱਖਾਂ ਤੋਂ ਬਰੀ ਹੋਣ ਦੀ ਅਵਸਥਾ ਪ੍ਰਾਪਤ ਹੋ ਸਕਦੀ ਹੈ? ਤਾਂ ਤੇ ਇਹ ਲਾਜ਼ਮੀ ਗੱਲ ਹੈ। ਹੋਰ ਕੁਛ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਅੱਛੀ ਤਰ੍ਹਾਂ ਸਮਝਾਏ ਇਹ ਗੱਲ, ਆਪ ਜੀ ਦੇ ਅੱਛੀ ਤਰ੍ਹਾਂ ਦਿਮਾਗ ਵਿੱਚ ਬੈਠ ਕੇ ਵਾਕਈ ਗੱਲ ਦਰੁਸਤ ਹੈ। ਪਰ ਇਹ ਅਵਸਥਾ ਹੈ, ਬੁਢਾਪਾ ਆ ਗਿਆ ਪਰ ਗੁਰੂ ਨੂੰ ਢੂੰਡਾਂ ਕਿੱਥੇ? ਪਤਾ ਨਹੀਂ ਗੁਰੂ ਦੇ ਲਕਸ਼ਣ ਕੀ ਹੁੰਦੇ ਨੇ, ਗੁਰੂ ਕਿੱਥੇ ਰਹਿੰਦਾ ਹੈ, ਉਹਦੀ ਪ੍ਰਾਪਤੀ ਕਿਵੇਂ ਹੋਵੇ, ਇਹੋ ਜਿਹੇ ਸਵਾਲ ਪੈਦਾ ਹੁੰਦੇ ਨੇ ਚਿੱਤ ਵਿੱਚ। ਚਿੱਤ ਨੂੰ ਅਤਿਅੰਤ ਲਗਨ ਲੱਗੀ ਹੋਈ ਹੈ, ਵੈਰਾਗ ਲੱਗਿਆ ਹੋਇਆ ਹੈ, ਗੁਰੂ ਮਿਲਾਪ ਦੇ ਵਾਸਤੇ ਸ਼ੌਕ ਪੈਦਾ ਹੋਇਆ ਹੈ, ਤੜਪ ਪੈਦਾ ਹੋਈ ਹੋਈ ਹੈ। ਸੋ ਜਿਸ ਕਰਕੇ ਦਿਨ ਰਾਤ ਮਨ ਇਉਂ ਤੜਪਦਾ ਹੈ, ਜਿਵੇਂ ਮੱਛੀ ਤੋਂ ਮੱਛੀ ਪਾਣੀ ਤੋਂ ਬਿਨਾਂ ਤੜਪਿਆ ਕਰਦੀ ਹੈ। ਸੋ ਇਹ ਦਿਨ ਰਾਤ ਪਰ ਸਮਝ ਕੁਛ ਨਹੀਂ ਆਉਂਦੀ, ਗੁਰੂ ਨੂੰ ਮੈਂ ਕਿੱਥੇ ਢੂੰਡਾਂ? ਸਾਸ ਨੂੰ ਜਿਸ ਨੂੰ ਲਗਨ ਲੱਗੀ ਹੋਵੇ ਉਹੀ ਜਾਣ ਸਕਦਾ, ਦੂਸਰਾ ਤਾਂ ਜਾਣ ਹੀ ਨਹੀਂ ਸਕਦਾ। ਇਉਂ ਬਾਣੀ ਦੱਸਦੀ ਹੈ, ਲਾਗੀ ਹੋਏ ਸੋ ਜਾਣੇ ਪੀਰ, राम भगत अणियाले तीर किस लागी पीर परम की सो जाने जरियत जिस तन लगियां सोई तन जाने किसे दी लगी कौन जानवा लगियां सोई तन किसे दी लगी कौन जानवा ਜਦੋਂ ਲਗਨ ਲੱਗਦੀ ਹੈ ਪ੍ਰਭੂ ਮਿਲਾਪ ਦੀ ਹੈ ਗੁਰੂ ਮਿਲਾਪ ਦੀ ਬਿਰਹਾ ਭਯੰਗਮ ਮਨ ਵਸੈ ਮੰਤ ਨ ਮਾਨੇ ਕੋਏ ਰਾਮ ਵਿਯੋਗੀ ਨਾ ਜੀਏ ਜੀਏ ਤਾਂ ਬੋਰਾ ਵਿਛੋੜਾ ਰੂਪ ਸਭ ਹਿਰਦੇ ਵਿੱਚ ਵਸਦਾ ਹੈ ਗੁੱਜੇ ਡੰਗ ਮਾਰੀ ਜਾਂਦਾ ਰਾਮ ਦਾ ਵਿਯੋਗੀ ਹੈ ਤਾਂ ਜਿਉਂਦਾ ਨਹੀਂ ਜੇ ਜੀਊਗਾ ਵੀ ਬੋਰਾ ਕਮਣਿਆਂ ਦੀ ਨਹੀਂ ਹੋਏਗਾ ਇਹੀ ਜੀ ਦਿਸ਼ਾ ਹੋ ਜਾਂਦੀ ਹੈ
ਨਾ ਜੀਵੇ ਕੋਈ ਰਾਮ ਦਾ ਵਿਯੋਗੀ ਨਾ ਜੀਵੇ ਕੋਈ ਰਾਮ ਦਾ ਵਿਯੋਗੀ ਕੋਈ ਨਾ बिरहा बिरहा आखिए बिरहा तू सुल्तान जिस तन बिराना उपजे सो तन जान मसान बिरहो भयंग मन वसै मन तन माने कोय राम विजोगी ना जिए जिए तब बोरा एहो जी हाल बाबा अमरदास जी दी ना खाना चंगा लगदा ना पहनना ना दुनिया की कोई चीज चंगी लगती है लगन है तो इको उस भागा दिहाड़ा कद आवे जदों मैं गुरु वाला हां गुरु चरणी अपना मस्तक रखा गुरु की दीक्षा प्राप्त करा नाम की दात हासिल करा जिसके आसरे अठे पै मेरी जिंदगी मशहूर हो जाए और प्रभु का मिलाप हो जाए तो जे ख्यालात हमेशा मन में चक्कर मारते रहने कोई ख्याल नहीं तो समा गुजरता चला जाता है। गर्मी का मौसम जेठ दे दिन आ गए लोग कोठिया से पेंदे आपने भी अपना मंजा कोठे पर चढ़ा ले पर मन इन्हों वहना भी तीरुड़िया जाता है मना बचपन में जवानी खा गई जवानी हूँ बुढ़ापे ने मूह पाया होया है बुढ़ापे तो अगे सिर्फ मौत है और कोई अवस्था नहीं जेकर नबुरे पुरश का शरीर अंत हो जाए तो उसनु मानुख देव नहीं मिलती और तां की मुक्ता किते रहेगी क्योंकि मुक्त तो बिना सारे दुखों तो बरी होना नामुमकिन है। मुक्ता किते रहेगी मानुख देव नहीं मिलती मनुख तो बिना 184 लाख जून जेड़े हैं वह बहुत दुखी हैं परतंत्र हैं पर अधीन हैं। सो इस वास्ते हम समा कि रह गया सात सिंह जो यहोजी अवस्था कबीर जी की एक दफा आई 60 साल की उम्र हो गई 10 बाल 3 श्रवण ईसा का सुंदर कहावा है 40 सिंह पर हुए 85 पर किसे सखी के वडेपा आवे 17 का मतहीन 80 का व्यवहार न पावे 90 का से जासनी मूल न जाने अपवल टंडोलम टूंडम डिठमै नानक जग तुम्हें का तौला। कलयुग दे 100 साल की ज्यादा से ज्यादा उम्र रखी सतयुग दे वेले लख लख वरे की उम्र होंगी सी ऐसी मर्यादा ईश्वरी त्रेते युग दे 10-10 हज़ार वर्ष की उम्र होंगी द्वापर विच 1000 वरे की उम्र होंगी कलयुग दे विच 100 साल की ज्यादा से ज्यादा आयु रखी है। अज वो भी एस्टीमेट घट गया 5000 तो उपर कलयुग चल रहा 6 तो कुछ कम है। उम्र का एस्टीमेट बहुत घट गया क्योंकि आचार आहार व्यवहार इन्हों विच बहुत फर्क पै चुका है ये उम्र घटाते हैं। तांते आप जी ने कबीर जी ने एक दफा शीशा लैके जो देखिया कन्न पास एक तौला आया कहते होंगे ने यह जमराजा के हेरू हैं जमराजा के सुनेहे हैं चिट्ठियां हैं जो तौले आने शुरू हो जाए धर्मराजा कहता है ए दुनिया के लोग मैं थोड़े वाल चिट्ठिया भेजदा पर तुसी उन्हां दी कोई परवाह नहीं करदे। अखीर मैनू अपने दूत भेजने पैने ताकि थोनू लै जा। तो इस करके कन्न कोल इक तौला बुढ़ापे की निशानी मनी सी। उन्हां समें दे 60 साल की उम्र भी तकरीबन किते जाके तौले शुरू होंदे सन। अज तां 30 साल ते शुरू हो जांदे उम्र अद्धियां रह गईयां। उस मौके वैराग अवस्था विच आ के कबीर जी ने एक एहोजा शब्द उचारण किया सी। काले गए ने तौलियां दी वारी आ गई है अजे भी नी नाम जपदा। काले गए ने तौलियां दी वारी अजे भी नी नाम जपदा। उच्चारण किया हर हर कंपे बाला जियो ना जानो क्या करसी पियो। रहन गई मत दिन भी जाए अमर गए बग बैठे आए। कते करवे रहे ना पानी अंश चलिया काया कुमलानी। कुआर कन्या जैसे कर सिगारा क्यूरलिया माने बाज पतारा। काग उड़ावत पूजा पिरानी कहत कबीर कथा सिरानी। ਇਉਂ ਜਦੋਂ ਇਹ ਅਵਸਥਾ ਆਉਂਦੀ ਹੈ ਸਹਿਣਿਆਂ ਪੁਰਸ਼ਾਂ ਦੇ ਚਿੱਤ ਵਿੱਚ ਵੈਰਾਗ ਪੈਦਾ ਹੁੰਦਾ। ਉਹ ਕੀ ਕਰਦੇ ਜਿਉਂ ਜਿਉਂ ਉਮਰ ਸਿਆਣੀ ਹੁੰਦੀ ਹੈ ਉਹ ਦੁਨੀਆਂ ਦੀ ਅਟੈਚਮੈਂਟ ਛੱਡਦੇ ਚਲੇ ਜਾਂਦੇ। ਦੁਨੀਆਂ ਦੇ ਪਦਾਰਥਾਂ ਦੀ ਪਕੜ ਛੱਡਦੇ ਚਲੇ ਜਾਂਦੇ ਨੇ। ਵਾਹਿਗੁਰੂ ਦੇ ਨਾਲ ਉਹ ਪਕੜ ਪੈਦਾ ਕਰਦੇ ਚਲੇ ਜਾਂਦੇ ਹਨ ਕਿਉਂਕਿ ਇੱਕ ਦਿਨ ਆਉਣਾ ਸੰਸਾਰ ਤੋਂ ਸਦਾ ਵਾਸਤੇ ਹੀ ਸਭ ਕੁਛ ਛੱਡ ਕੇ ਕੂਚ ਕਰ ਜਾਣਾ ਹੈ। ਤਾਂ ਤੇ ਉਹ ਰੋਜ਼ ਬਰੋਜ਼ ਵਿਚਾਰ ਕਰਦੇ ਹਨ, ਵੱਡੇ ਵੱਡਿਆਂ ਵੱਲ ਦੇਖਦੇ ਹਨ, ਕਿੱਡੇ ਕਿੱਡੇ ਹੋ ਚੁੱਕੇ, ਕੋਈ ਦੁਨੀਆਂ ਤੇ ਰਹਿਣ ਨੂੰ ਸਮਰੱਥ ਨਹੀਂ ਹੈ, ਮੌਤ ਦਾ ਮੇਵਾ ਹਰੇਕ ਨੂੰ ਹੀ ਚੱਖਣਾ ਪੈਣਾ ਹੈ। ਤਾਂ ਤੇ ਉਸ ਵਕਤ ਤੇ ਪਹਿਲੇ ਪਹਿਲੇ ਮੋਕਸ਼ ਪਦਵੀ ਹਾਸਲ ਕਰ ਲਈ ਜਾਵੇ ਤਾਂ ਦੁਰਲੱਭ ਹੈ। ਸੋ ਆਓ ਜੋ ਬਾਬਾ ਜੀ ਦੇ ਚਿੱਤ ਵਿੱਚ ਅਤਿਅੰਤ ਵੈਰਾਗ, ਸ਼ਾਮ ਦੇ ਵਕਤ ਆਪਣਾ ਮੰਜਾ ਸਵਖਤ ਹੀ ਕੋਠੇ ਤੇ ਚੜਾ ਲੈਂਦੇ, ਪਰ ਮਨ ਇਹਨਾਂ ਵਹਿਣਾਂ ਵਿੱਚ ਹੀ ਰੁੜਿਆ ਜਾਂਦਾ ਹੈ। ਪਹਿਰ ਰਾਤ ਗੁਜ਼ਰ ਗਈ, ਚਿੰਤਾ ਜਦੋਂ ਚਿੱਤ ਵਿੱਚ ਹੋਵੇ ਫਿਰ ਅੱਛੀ ਨੀਂਦ ਨਹੀਂ ਆਇਆ ਕਰਦੀ ਪੁਰਸ਼ ਨੂੰ। ਜਿਸ ਨੇ ਕਰਜ਼ਾ ਦੇਣਾ ਉਹਨੂੰ ਵੀ ਚੰਗੀ ਨੀਂਦ ਨਹੀਂ ਆਉਂਦੀ ਹੁੰਦੀ, ਜਿਸ ਦੇ ਘਰ ਵਰ ਪ੍ਰਾਪਤ ਕਰਨੇ ਅਜੇ ਵਰ ਦੀ ਪ੍ਰਾਪਤੀ ਨਾ ਹੋਵੇ ਉਹਨੂੰ ਵੀ ਚੰਗੀ ਨੀਂਦ ਨਹੀਂ ਆਇਆ ਕਰਦੀ, ਜਿਸਦੇ ਸਿਰ ਤੇ ਦੁਸ਼ਮਣ ਉਹਨੂੰ ਵੀ ਚੰਗੀ ਨੀਂਦ ਨਹੀਂ ਆਉਂਦੀ ਹੁੰਦੀ। ਨੀਂਦ ਕਈ ਦਫ਼ਾ ਖੁਸ਼ੀ ਵਿੱਚ ਵੀ ਉੱਡ ਜਾਇਆ ਕਰਦੀ ਹੈ, ਪਰ ਆਪ ਨੂੰ ਤਾਂ ਇਹ ਚਿੰਤਾ ਹੈ ਮਨਾ, ਬੁਢਾਪਾ ਆਇਆ ਹੋਇਆ ਹੈ, ਜੇ ਸਰੀਰ ਦਾ ਅੰਤ ਪਹਿਲਾਂ ਹੀ ਹੋ ਗਿਆ ਗੁਰੂ ਪ੍ਰਾਪਤੀ ਤੋਂ ਤਾਂ ਕਹਿੰਦਾ ਸੀ ਗੁਰਮੰਤਰੀਣ ਜੋ ਪ੍ਰਾਣੀ ਦੁਰਗੰਧ ਜਨ ਪ੍ਰਿਸ਼ਟਣ ਹੈ, ਸ਼ੁਕਰ ਹੈ ਕੁਕਰ ਹੈ ਗਿਰਦ ਹੈ ਸਰਪਣ ਹੈ ਕਾਕਾ ਤੁਲਕਲ ਹੈ। ਨਗੁਰਾ ਪੁਰਸ਼ ਜਿਹੜਾ ਉਸਨੂੰ ਅੱਗੇ ਮਨੁੱਖਾਂ ਦੇ ਵੀ ਨਹੀਂ ਮਿਲਦੀ ਮੁਕਤਤਾ ਕਿਤੇ ਰਹਿ ਗਈ। ਸੋ ਇਹੋ ਜਿਹੇ ਖਿਆਲ ਆ ਕੇ ਨੀਂਦ ਫਿਰ ਕਿੱਥੇ, ਅੱਧੀ ਰਾਤ ਗੁਜ਼ਰ ਗਈ, ਅਖੀਰ ਉਹ ਵਕਤ ਹੋ ਆਇਆ ਜਿਹੜਾ ਵਾਹਿਗੁਰੂ ਦੇ ਪਿਆਰਿਆਂ ਦੇ ਜਾਗਣ ਦਾ ਵਕਤ ਅੰਮ੍ਰਿਤ ਵੇਲਾ, ਜਿਸ ਨੂੰ ਬਾਬਾ ਜੀ ਨੇ ਕਥਨ ਕੀਤਾ ਅੰਮ੍ਰਿਤ ਵੇਲਾ ਸੱਚਨੋ ਵਡਿਆਈ ਵੀ ਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆ। ਚੌਥੇ ਪਹਿਰ ਸੁਭਾ ਕੇ ਸੁਰਤਿਆਂ ਉਪਜੈ ਚਾਹੋ, ਇਹਨਾਂ ਦਰਿਆਵਾਂ ਸਿਓ ਦੋਸਤੀ ਮਨਮੁਖ ਸੱਚਾ ਨਾ ਉਹ ਵਕਤ ਹੋ ਆਇਆ। ਸੋ ਉਸ ਵਕਤ ਉੱਠ ਕੇ ਸੌ ਦਾਤਨ ਕੁੱਲ ਇਸ਼ਨਾਨ ਆਦਿ ਕਰਕੇ ਜਿਹੜੇ ਵਾਹਿਗੁਰੂ ਦਾ ਭਜਨ ਕਰਦੇ ਹਨ ਉਹਨਾਂ ਦੇ ਮਨ ਦੇ ਤਨ ਦੇ ਰੋਗ ਦੂਰ ਹੋ ਕੇ ਕਿਸਮਤ ਅੱਛੀ ਬਣਦੀ ਹੈ, ਇਉਂ ਗੁਰੂ ਜੀ ਉਸਦਾ ਫਲ ਦੱਸਦੇ ਹਨ। ਕਰ ਇਸ਼ਨਾਨ ਸਿਮਰ ਪਰ ਵੀ ਆਪਣਾ ਮਨ ਤਨ ਭਰੇ ਅਰੋਗਾ, ਕਰ ਇਸ਼ਨਾਨ ਸਿਮਰ ਪਰ ਵੀ ਆਪਣਾ ਮਨ ਤਨ ਭਰੇ ਅਰੋਗਾ ਜੀ, ਆਹ ਸਾਰੇ ਇਸ਼ਨਾਨ ਸਿਮਰ ਪਰ ਆਪਣਾ ਮਨ ਤਨ ਭਏ ਅਰੋਗਾ ਕੋਟ ਬਿਘਨ ਲਾਥੇ ਪਰ ਸ਼ਰਨਾ ਪ੍ਰਗਟੇ ਭਲੇ ਸੰਯੋਗ। ਗੁਰੂ ਸ਼ਰਨ ਵਿੱਚ ਆ ਕੇ ਅੰਮ੍ਰਿਤ ਵੇਲੇ ਉੱਠ ਕੇ ਜੋ ਸੌਜ ਦਾਤਨ ਕੁਰਲਾ ਕਰਕੇ ਇਸ਼ਨਾਨ ਕਰਦਾ ਹੈ, ਉਸ ਤੋਂ ਬਾਅਦ ਭਜਨ ਕਰਦਾ ਹੈ, ਉਹਦੇ ਮਨ ਦੇ ਔਰ ਤਨ ਦੇ ਦੋਨੋਂ ਕਿਸਮ ਦੇ ਰੋਗ ਦੂਰ ਹੁੰਦੇ ਹਨ। ਤੀਜਾ ਫਾਇਦਾ ਉਹਨੂੰ ਇਹ ਹੁੰਦਾ ਉਹਦੀ ਕਿਸਮਤ ਅੱਗੇ ਵਾਸਤੇ ਅੱਛੀ ਬਣਦੀ ਹੈ। ਕਿਸਮਤ ਬਦਲਦੀ ਹੈ, ਅਗਰ ਕਿਸਮਤ ਨੂੰ ਪ੍ਰਾਰਬਧ ਨੂੰ ਅੱਛੀ ਬਣਾਉਣਾ ਹੈ ਤਾਂ ਉਸਦੇ ਵਾਸਤੇ ਗੁਰੂ ਜੀ ਨੇ ਇਹੀ ਉਪਾਅ ਦੱਸਿਆ ਹੈ। ਇਹ ਉਹ ਵਕਤ ਹੋ ਆਇਆ ਜਿਸ ਵੇਲੇ ਗੁਰਸਿੱਖ ਵਾਹਿਗੁਰੂ ਦੇ ਪਿਆਰੇ ਉੱਠ ਕੇ ਇਸ਼ਨਾਨ ਆਦਿ ਕਰਕੇ ਵਾਹਿਗੁਰੂ ਦੇ ਭਜਨ ਵਿੱਚ ਜੁੜਦੇ ਹਨ। ਜਿਹੜੀ ਸਿੱਖਿਆ ਆਦਮੀਆਂ ਵਾਸਤੇ ਹੈ ਉਹੀ ਗੁਰੂ ਜੀ ਦੀ ਸਿੱਖਿਆ ਬੀਬੀਆਂ ਵਾਸਤੇ ਹੈ। ਕਈ ਕਹਿੰਦੇ ਹਨ ਕਲਿਆਣ ਇਸਤਰੀ ਜਾਮ ਵਿੱਚ ਨਹੀਂ ਹੁੰਦਾ, ਅਗਲਾ ਜਾਮਾ ਉਹਨਾਂ ਨੂੰ ਮਨੁੱਖ ਦਾ ਮਿਲੇਗਾ ਫਿਰ ਜਾ ਕੇ ਉਹਦੀ ਕਲਿਆਣ ਹੋਏਗੀ। ਪਰ ਸ਼ਾਸਨ ਇਹ ਗੱਲ ਗਲਤ ਹੈ। ਕਲਿਆਣ ਮੁਕਤ ਬ੍ਰਹਮ ਗਿਆਨ ਨਾਲ ਹੋਣੀ ਹੈ। ਬ੍ਰਹਮ ਗਿਆਨ ਮਨ ਦੀ ਸ਼ੁੱਧੀ ਔਰ ਇਕਾਗਰਤਾ ਨਾਲ ਹੋਣਾ ਹੈ। ਸ਼ੁੱਧੀ ਇਕਾਗਰਤਾ ਭਜਨ ਦੇ ਨਾਲ ਸੇਵਾ ਆਦਿ ਨਾਲ ਹੋਣੀ ਹੈ। ਸੋ ਇਹ ਸਾਰੇ ਕਰਤੱਵ ਜਿੱਥੇ ਆਦਮੀ ਕਰ ਸਕਦੇ ਬੀਬੀਆਂ ਵੀ ਕਰ ਸਕਦੀਆਂ। ਫਿਰ ਮਿਸਾਲਾਂ ਆਪਣੇ ਇਤਿਹਾਸਾਂ ਵਿੱਚ ਲੋਕ ਕਿਤਨੀਆਂ ਲੜਕੀਆਂ ਬ੍ਰਹਮ ਗਿਆਨਣਾ ਹੋਈਆਂ ਹਨ। ਰਾਣੀ ਚੁੜਾਲਾ ਨੇ ਆਪਣੇ ਪਤੀ ਨੂੰ ਕਿਤਨੇ ਮੁਸ਼ਕਲਾਂ ਨਾਲ ਸਿਖਰ ਤੁਜ ਨੂੰ ਮੁਸ਼ਕਲਾਂ ਨਾਲ ਗਿਆਨ ਕੀਤਾ। ਗਾਰਗੀ ਬੜੇ ਬੜੇ ਗੀਤਰਾਗ ਔਰ ਰਾਜੇ ਮਹਾਰਾਜੇ ਜਿਸਦੇ ਸ਼ਿਸ਼ ਸਨ। ਇਸ ਤੋਂ ਇਲਾਵਾ ਰਾਣੀ ਮੰਦਾਲਸਾ ਜਿਸਨੇ ਪ੍ਰਣ ਕੀਤਾ ਸੀ ਜੋ ਬੱਚਾ ਮੇਥੋਂ ਜਨਮ ਲਏਗਾ ਹੋਰ ਕਿਸੇ ਮਾਤਾ ਦੇ ਕੁੱਖ ਵਿੱਚ ਨਹੀਂ ਜਾਏਗਾ, ਉਹਦਾ ਪ੍ਰਣ ਪੂਰਾ ਹੋਇਆ। ਮਾਈ ਭਾਗੋ ਆਦਿ ਬ੍ਰਹਮ ਗਿਆਨਣਾ ਹੋਈਆਂ ਹਨ। ਜਦੋਂ ਐਸੀ ਅਵਸਥਾ ਹੈ ਇਹ ਕਿਵੇਂ ਹੋ ਸਕਦਾ ਵੀ ਅਗਲਾ ਜਾਮਾ ਮਨੁੱਖਤਾ ਮਿਲ ਫੇਰ ਹੀ ਉਸਨੂੰ ਬ੍ਰਹਮ ਗਿਆਨ ਹੋ ਕੇ ਕਲਿਆਣ ਹੋਵੇਗੀ? ਐਸਾ ਨਹੀਂ, ਸਿੱਧਾ ਇਸੀ ਜਾਮੇ ਵਿੱਚ ਕਲਿਆਣ ਹੋ ਸਕਦੀ ਹੈ। ਬੀਬੀ ਅਮਰੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਬਾਬਾ ਅਮਰਦਾਸ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ। ਉਸਦਾ ਰੋਜ਼ ਪਹਿਰ ਸਵਾ ਪਹਿਰ ਰਾਤ ਰਹਿੰਦੇ ਉੱਠ ਕੇ ਇਸ਼ਨਾਨ ਆਦਿ ਕਰਕੇ ਕੁਛ ਦੇਰ ਸਿਮਰਨ ਧਿਆਨ ਵਿੱਚ ਜੁੜਨਾ, ਉਸ ਤੋਂ ਬਾਅਦ ਨਿੱਤਾ ਜੋ ਕੰਮ ਸੀ ਦੁੱਧ ਆਦਿ ਰਿੜਕਣਾ ਉਹ ਸ਼ੁਰੂ ਕਰਨਾ ਔਰ ਅੰਮ੍ਰਿਤ ਵੇਲੇ ਦੀ ਬਾਣੀ ਪੜ੍ਹੀ ਜਾਣੀ, ਇਹ ਕਰਤੱਵ ਸੀ। ਅੱਜ ਵੀ ਉਸਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਕੁਛ ਦੇਰ ਚੁੱਪ ਛਪਾ ਤੇ ਨਿਰੰਤਰ ਸਿਮਰਨ ਵਿੱਚ ਬਿਰਤੀ ਜੋੜ ਕੇ ਸਿਮਰਨ ਦਾ ਆਨੰਦ ਪ੍ਰਾਪਤ ਕੀਤਾ। ਉਸ ਤੋਂ ਬਾਅਦ ਦੁੱਧ ਰਿੜਕਣਾ ਸ਼ੁਰੂ ਕਰ ਦਿੱਤਾ। ਜਿਸ ਵਕਤ ਦੁੱਧ ਰਿੜਕਣਾ ਸ਼ੁਰੂ ਕੀਤਾ ਨਾਲ ਦੀ ਨਾਲ ਸ੍ਰੀ ਆਸਾ ਜੀ ਦੀ ਵਾਰ, ਅੰਮ੍ਰਿਤ ਵੇਲੇ ਦੀ ਬਾਣੀ ਜੋ ਸਾਰੀਆਂ ਆਸਾਂ ਪੂਰੀਆਂ ਕਰਨ ਨੂੰ ਸਮਰੱਥ ਹੈ, ਸਹਿਕਾਮੀ ਪੁਰਸ਼ਾਂ ਨੂੰ ਕਾਮਨਾ ਦੀ ਦਾਤਾ ਹੈ, ਨਿਸ਼ਕਾਮ ਪੁਰਸ਼ਾਂ ਨੂੰ ਵਿਵੇਕ ਦੀ ਦਾਤਾ ਹੈ। ਸੋ ਇਸ ਕਰਕੇ ਉਸਦਾ ਪਾਠ ਸ਼ੁਰੂ ਕਰ ਦਿੱਤਾ। ਜ਼ਬਾਨ ਦੇ ਨਾਲ ਪਾਠ ਹੋ ਰਿਹਾ, ਖਿਆਲ ਨਾਲ ਔਰ ਹੱਥੀਂ ਦੁੱਧ ਰਿੜਕਿਆ ਜਾ ਰਿਹਾ ਹੈ। ਪਹਿਲਾ ਹੀ ਸ਼ਲੋਕ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਇਉਂ ਆਉਂਦਾ ਹੈ।
ਜਾਵਾਂ ਬਲਿਹਾਰ ਜੀ ਮੈਂ ਆਪਣੇ ਜਾਨ ਬਲਿਹਾਰ
ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ ਵਾਰ। ਗੁਰਬਾਣੀ ਸੁਖੈਨ ਤੇ ਸੁਖੈਨ ਵੀ ਹੈ, ਮੁਸ਼ਕਿਲ ਤੇ ਮੁਸ਼ਕਿਲ ਵੀ। ਸੁਖੈਨ ਇੰਨੀ ਹੈ, ਸ਼ੌਕ ਵਾਲਾ ਬੰਦਾ ਹੋਣਾ ਚਾਹੀਦਾ, ਉਹਦੇ ਸੁੱਖ ਗੁਰਬਾਣੀ ਦਾ ਤਾਤਪੁਰ ਸਮਝ ਆ ਜਾਂਦਾ ਹੈ। ਮੁਸ਼ਕਿਲ ਇਹੋ ਜਿਹੀ ਹੈ, ਬੜੇ ਬੜੇ ਵਿਦਵਾਨ ਵੀ ਰੁਲ ਜਾਂਦੇ। ਇਉਂ ਇਹ ਪੰਕਤੀਆਂ ਬੜੀਆਂ ਸੌਖੀਆਂ ਹਨ। ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾ, ਆਪਣੇ ਗੁਰੂ ਤੋਂ ਬਲਿਹਾਰੀ ਜਾਵਾਂ, ਦਿਹਾੜੀ ਦਿਨ ਵਿੱਚ 100 ਵਾਰੀ ਬਲਿਹਾਰੇ ਜਾਵਾਂ। ਕਿਉਂ ਜਿਨ ਮਾਨਸ ਤੇ ਦੇਵਤੇ ਕੀ ਕਰਤ ਨ ਲਾਗੀ ਵਾ, ਜਿਸਨੇ ਮਾਨਸ ਤੇ ਨਹੀਂ ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ। ਪਸ਼ੂ ਪ੍ਰੇਤਾਂ ਤੋਂ ਵੀ ਦੇਵਤਾ ਬਣਾ ਦਿੱਤਾ, ਇਨਸਾਨ ਦੇ ਵਿੱਚ ਹੈਵਾਨਾਂ ਵਾਲੇ ਗੁਣ ਵੀ ਪਾਏ ਜਾਂਦੇ ਹਨ, ਪ੍ਰੇਤਾਂ ਵਾਲੇ ਵੀ ਪਾਏ ਜਾਂਦੇ ਹਨ, ਸ਼ੁਕਰਾਂ ਕੁਕਰਾਂ ਵਾਲੇ ਵੀ ਪਾਏ ਜਾਂਦੇ ਹਨ, ਦੇਵਤਿਆਂ ਵਾਲੇ ਵੀ ਪਾਏ ਜਾਂਦੇ। ਜਿਹੋ ਜਿਹੇ ਦੇ ਸੁਭਾਵ ਵੈਸੇ ਇਸਨੂੰ ਦਰਜਾ ਮਿਲਦਾ ਹੈ। ਜਿਹਦੇ ਵਿੱਚ ਹੈਵਾਨਾਂ ਵਾਲੇ, ਹੈਵਾਨਾਂ ਦਾ ਕੀ ਸੁਭਾਅ ਹੁੰਦਾ, ਖਾਣ ਪੀਣ ਤੱਕ ਹੀ ਉਹਨਾਂ ਦੀ ਜ਼ਿੰਦਗੀ ਮਹਿਦੂਦ ਹੈ। ਉਸ ਕਹਾਣੀ ਉਹਨਾਂ ਨੂੰ ਹੈਵਾਨ ਦੱਸਿਆ ਹੈ। ਪ੍ਰੇਤ ਕੀ ਨੂੰ ਕਹਿੰਦੇ ਜਿਹੜਾ ਬਹੁਤਾ ਛਿੜੀਆ ਹੋਵੇ, ਲੋਕਾਂ ਨਾਲ ਚਲਾਕੀਆਂ ਵਗੈਰਾ ਕਰਕੇ ਛੜਨ ਨੂੰ ਬਹੁਤਾ ਜਿਹੜਾ ਸਮਰੱਥ ਹੋਵੇ, ਉਸ ਨੂੰ ਪ੍ਰੇਤ ਕਹਿੰਦੇ ਨੇ। ਸ਼ੁਕਰ ਕੁਕਰ ਉਹਨਾਂ ਦਾ ਸਵਾਤਮ ਉਹਨੇ ਲੜਾਈ ਝਗੜੇ ਆਦਿ। ਦੇਵਤਾ ਪਰਮੇਸ਼ਰ ਦਾ ਭਜਨ ਕਰਨਾ, ਦੇਵੀ ਗੁਣ ਸਤਸੰਦੋਗ ਦੇ ਧਨ ਵਿਚਾਰ ਸ਼ਾਂਤੀ ਕੀਮਾ ਤੀਰ ਆਦਿ ਗੁਣ ਹੋਣੇ, ਇਸਦੇ ਆਖਰੇ ਮਨ ਦੀ ਸ਼ੁੱਧੀ ਦੁਆਰਾ ਸਾਰਿਆਂ ਵਿੱਚ ਪਰਮੇਸ਼ਰ ਦੇਖਣ, ਉਸ ਨੂੰ ਦੇਵਤਾ ਕਿਹਾ ਜਾਂਦਾ। ਇਸ ਜੀਵ ਦਾ ਆਪਣਾ ਸੁਭਾਵ ਦੇਵਤ ਸੁਭਾਵ ਹੈ, ਦੂਸਰੇ ਸੁਭਾਅ ਉਪਰੇ ਕੁਛ ਕਾਰਜ ਸਿੱਧੀ ਵਾਸਤੇ, ਵਿਵਹਾਰ ਸਿੱਧੀ ਵਾਸਤੇ ਇਸ ਨੂੰ ਮਿਲੇ ਹਨ, ਲੇਕਿਨ ਇਹ ਉਹਨਾਂ ਦੇ ਅਧੀਨ ਹੋ ਗਿਆ, ਆਪਣੇ ਅਸਲੀ ਸੁਭਾਅ ਨੂੰ ਗਵਾ ਬੈਠਾ ਹੈ। ਜਦੋਂ ਗੁਰੂ ਸ਼ਰਨ ਪ੍ਰਾਪਤ ਹੁੰਦੀ ਹੈ, ਅਸਲੀ ਸੁਭਾਵ ਜੋ ਪਰਮ ਸੁਖਦਾਈ ਸੁਭਾਵ ਹੈ, ਇਸ ਨੂੰ ਫਿਰ ਪ੍ਰਾਪਤ ਹੁੰਦਾ ਹੈ, ਤਾਂ ਕਹਿੰਦੇ ਗੁਰੂ ਤੋਂ ਬਲਿਹਾਰੇ ਜਾਈਏ। 100 ਵਾਰੀ ਦਿਹਾੜੀ ਵਿੱਚ ਬਲਿਹਾਰੇ ਜਾਏਗੀ, ਜਿਸਨੇ ਅਸਲੀ ਸੁਭਾਵ ਦੇਵਤ ਸੁਭਾਵ ਬਖਸ਼ ਕੇ ਔਰ ਜਿਹੜੇ ਬੇਹੂਦਾ ਸੁਭਾਵ ਉਹਨਾਂ ਤੋਂ ਬਚਾ ਕੇ ਪ੍ਰਭੂ ਨਾਲ ਅਭੇਦ ਕਰ ਲਿਆ। ਬਾਬਾ ਅਮਰਦਾਸ ਜੀ, ਚੂੰਕਿ ਸਾਰੀ ਰਾਤ ਨੀਂਦ ਨਹੀਂ ਸੀ ਪਈ, ਉਹਨਾਂ ਦੀ ਲਗਨ ਗੁਰੂ ਮਿਲਾਪ ਵਾਸਤੇ ਸੀ। ਕੰਨ ਦੁਆਰਾ ਹੋ ਕੇ ਇਹ ਬਚਨ ਹਿਰਦੇ ਵਿੱਚ ਪਹੁੰਚੇ, ਬੁੱਧ ਨੇ ਝੱਟ ਵਿਚਾਰ ਕਰ ਲਿਆ, ਸਮਝ ਲਏ ਔਰ ਹੈਰਾਨੀ ਦੀ ਹੱਦ ਨਾ ਰਹੀ, ਅਚਰਜ ਬਾਤ ਹੈ। ਜੋ ਗੱਲ ਉਹ ਬ੍ਰਹਮਣ ਬ੍ਰਹਮਚਾਰੀ ਕਹਿੰਦਾ ਸੀ, ਸਾਡੇ ਅੰਦਰੋਂ ਘਰੋਂ ਆਵਾਜ਼ ਐਸੀ ਹੀ ਆ ਰਹੀ ਹੈ, ਪਤਾ ਨਹੀਂ ਕਿਸ ਬਜ਼ੁਰਗ ਦਾ ਕਲਾਮ ਹੈ। ਇਉਂ ਸੁਣ ਕੇ ਹੈਰਾਨ ਹੋਏ। ਉਸ ਤੋਂ ਅੱਗੇ ਅਗਲੀਆਂ ਪੰਕਤੀਆਂ ਵੀ ਇਸੇ ਵਿਸ਼ੇ ਤੇ ਇਉਂ ਆਉਂਦੀਆਂ।
ਪਿਆਰੇ ਗੁਰ ਬਿਨ ਕੋਰੀ ਅੰਧੇਰਾ, ਚੰਦ ਪਾਵੇਂ ਸਾਰ ਚੜ੍ਹ ਜਾਏ।
ਚੰਦਾ ਉਗਵੈ ਸੂਰਜ ਜਿਹੜੇ ਹਜ਼ਾਰ ਇੱਥੇ ਚਾਨਣ ਹੁੰਦੇ ਆ ਗੁਰਬਿਨ ਕੌਰ ਅੰਧਾਰ ਆਸਮਾਨ ਦੇ ਵਿੱਚ ਸੌ ਚੰਦਰਮਾ ਔਰ ਹਜ਼ਾਰ ਸੂਰਜ ਇੱਕ ਲਖਤ ਚੜ ਜਾਵੇ ਇਤਨੀ ਰੋਸ਼ਨੀ ਹੋ ਜਾਵੇ ਪਰ ਇਤਨੀ ਰੋਸ਼ਨੀ ਹੋਣ ਦੇ ਬਾਵਜੂਦ ਮਨ ਦੇ ਅੰਦਰ ਕਿਹਾ ਜਾ ਅੰਧੇਰਾ ਹੈ ਜੋ ਸਾਰੇ ਦੁੱਖਾਂ ਦਾ ਮੂਲ ਹੈ ਅੰਧਕਾਰ ਸੁਕਮੂਨ ਸੋਈ ਹੈ ਰਾਜਾ ਰੰਕ ਦੋ ਮਿਲ ਰਹੀ ਹੈ ਉਸੀ ਅਗਿਆਨ ਦੇ ਅੰਧੇਰੇ ਵਿੱਚ ਭਾਵੇਂ ਗਰੀਬ ਹੈ ਭਾਵੇਂ ਬਾਦਸ਼ਾਹ ਹੈ ਦੋਵੇਂ ਰੋਂਦੇ ਹਨ ਜਿੰਨੀ ਦੇਰ ਤੱਕ ਅੰਧੇਰਾ ਦੂਰ ਨਹੀਂ ਹੁੰਦਾ ਇਹ ਦੁੱਖਾਂ ਦੇ ਖੇਡਿਆਂ ਤੋਂ ਬਚ ਨਹੀਂ ਸਕਦਾ ਉਹ ਅੰਧੇਰਾ ਗੁਰੂ ਗਿਆਨ ਦੀ ਰੋਸ਼ਨੀ 'ਤੇ ਹੀ ਹੋਵੇਗਾ ਹੋਰ ਕੋਈ ਵਸਤੂ ਨਹੀਂ ਜਿਹੜੀ ਉਸ ਅੰਧੇਰੇ ਨੂੰ ਦੂਰ ਕਰ ਸਕੇ ਭਾਵੇਂ ਇਤਨਾ ਬਹਾਦ ਚਾਨਣਾ ਹੋ ਜੇ ਸੌ ਚੰਦਰਮਾ ਇੱਕ ਲਖਤ ਹਜ਼ਾਰ ਸੂਰਜ ਇੱਕ ਲਖਤ ਚੜ ਜਾਵੇ ਫਿਰ ਵੀ ਉਸ ਅੰਧੇਰੇ ਨੂੰ ਇਤਨਾ ਚਾਨਣਾ ਦੂਰ ਨਹੀਂ ਕਰ ਸਕਦਾ ਸਿਵਾਏ ਗੁਰੂ ਗਿਆਨ ਤੋਂ ਸਾਡੇ ਹਿੰਦੁਸਤਾਨ ਵਿੱਚ ਇਸਲਾਮ ਦਾ ਚੱਕਰਵਰਤੀ ਰਾਜ ਔਰੰਗਜ਼ੇਬ ਬਾਦਸ਼ਾਹ ਤਖ਼ਤਾ ਮਾਲਕ ਉਧਰ ਗੁਰੂ ਨਾਨਕ ਦੀ ਗੱਦੀ ਦੇ ਸੱਤਵੇਂ ਜਾਨਸ਼ੀਨ ਗੁਰੂ ਹਰਿਰਾਇ ਸਾਹਿਬ ਮਹਾਰਾਜ ਕੀਰਤਪੁਰ ਦੀ ਧਰਤੀ ਨੂੰ ਭਾਗ ਲਾ ਰਹੇ ਨੇ ਔਰੰਗਜ਼ੇਬ ਨੂੰ ਕਿਸੇ ਨੇ ਪੀਰਾਨ ਪੀਰ ਗੁਰੂ ਨਾਨਕ ਦੀ ਬਾਬਤ ਜ਼ਿਕਰ ਕੀਤਾ ਤੁਹਾਡੇ ਬਜ਼ੁਰਗਾਂ ਨੂੰ ਗੁਰੂ ਨਾਨਕ ਜੀ ਦੀਆਂ ਬਹੁਤ ਬਖਸ਼ਿਸ਼ਾਂ ਹੋਈਆਂ ਔਰ ਬਹੁਤ ਸਾਰੇ ਬਚਨ ਬਲਾਸਣਾ ਉਹਦੇ ਚਿੱਤ ਵਿੱਚ ਸ਼ੌਕ ਜਾਗਿਆ ਵੀ ਜੋ ਅੱਜ ਗੁਰੂ ਨਾਨਕ ਦੀ ਗੱਦੀ ਦਾ ਜਨਸ਼ੀਨ ਹੈ ਉਹਦੇ ਦਰਸ਼ਨ ਕੀਤੇ ਜਾਣ ਉਸ ਵਕਤ ਦੇ ਬੜੇ ਬੜੇ ਰਾਜਪੂਤ ਰਾਜੇ ਇਸਦੇ ਦਰਬਾਰ ਵਿੱਚ ਛੜੀ ਪਰਿਵਾਰ ਬਣ ਕੇ ਖੜ੍ਹਦੇ ਸਨ ਜੈ ਸਿੰਘ ਉਦੇ ਸਿੰਘ ਰਾਮ ਸਿੰਘ ਵਗੈਰਾ ਵਗੈਰਾ ਉਹਨਾਂ ਨੂੰ ਬੁਲਾ ਕੇ ਔਰੰਗਜ਼ੇਬ ਕਹਿਣ ਲੱਗਾ ਬਾਈ ਜੇ ਮੈਨੂੰ ਤੁਸੀਂ ਗੁਰੂ ਦੇ ਦਰਸ਼ਨ ਕਰਾਵੋ ਮੈਂ ਬੜਾ ਤੁਹਾਡਾ ਅਹਿਸਾਨਮੰਦ ਹੋਵਾਂ ਸੋ ਉਹਨਾਂ ਕਿਹਾ ਅਸੀਂ ਕੋਸ਼ਿਸ਼ ਕਰਾਂਗੇ ਗੁਰੂ ਦੇ ਚਰਨਾਂ ਵਿੱਚ ਪ੍ਰਾਰਥਨਾ ਜ਼ਰੂਰ ਕਰਾਂਗੇ ਲੇਕਿਨ ਗੁਰੂ ਆਪਣੀ ਮੌਜ ਦਾ ਮਾਲਕ ਹੈ ਸਵੈ ਪ੍ਰੇਮ ਦੇ ਹੋਰ ਕਿਸੇ ਵਸਤੂ ਤੇ ਨਹੀਂ ਰਹੀ ਹੋ ਸੋ ਪੜੇ ਪਾਤਸ਼ਾਹਾਂ ਦੀ ਉਹ ਪਰਵਾਹ ਨਹੀਂ ਜਾਣਦਾ ਹੈ ਕਿਉਂ ਸਮਰੱਥ ਹੈ ਪਾਰਬਨ ਸਰੂਪ ਹੈ ਸੋ ਖੈਰ ਬਹੁਤ ਸਾਰੇ ਤੋਹਫੇ ਭੇਟਾਂ ਲੈ ਕੇ ਹੋਰ ਬਹੁਤ ਸਾਰੇ ਅਹਿਲਕਾਰ ਇਹ ਦਿੱਲੀ ਤੋਂ ਕੀਰਤਪੁਰ ਸਾਹਿਬ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਉਹਨਾਂ ਪ੍ਰਾਰਥਨਾ ਕੀਤੀ ਪ੍ਰਭੂ ਗਰੀਬ ਨਵਾਜ਼ ਸ਼ਾਹ ਔਰੰਗਜ਼ੇਬ ਹਜ਼ੂਰ ਦੇ ਦਰਸ਼ਨਾਂ ਦਾ ਚਾਹਵਾਨ ਹੈ ਅਗਰ ਕਿਰਪਾ ਕਰੋ ਦਿੱਲੀ ਵਿੱਚ ਪਹੁੰਚ ਕੇ ਦਿੱਲੀ ਦੀਆਂ ਸੰਗਤਾਂ ਨੂੰ ਵੀ ਦਰਸ਼ਨ ਹੋ ਜਾਣਗੇ ਅਤੇ ਉਹਨੂੰ ਵੀ ਗੁਰੂ ਜੀ ਨੇ ਫਰਮਾਇਆ ਕੱਲ੍ਹ ਇਸ ਦਾ ਜਵਾਬ ਮਿਲੇਗਾ ਖੈਰ ਉਹਨਾਂ ਦੀ ਯੋਗਤਾ ਰਿਹਾਇਸ਼ ਹੋ ਗਈ ਹਰ ਕਿਸਮ ਦਾ ਇੰਤਜ਼ਾਮ ਕੀਤਾ ਗਿਆ ਦੂਸਰੇ ਦਿਨ ਫਰੇ ਦਰਬਾਰ ਵਿੱਚ ਫਿਰ ਉਹਨਾਂ ਪ੍ਰਾਰਥਨਾ ਕੀਤੀ ਸੱਚੇ ਪਾਤਸ਼ਾਹ ਆਪਣੇ ਕੱਲ੍ਹ ਹੁਕਮ ਕੀਤਾ ਸੀ ਕਿਰਪਾ ਕਰਕੇ ਉਸਦੀ ਬਾਬਤ ਸਾਨੂੰ ਦੱਸੋ ਗੁਰੂ ਜੀ ਨੇ ਫਰਮਾਇਆ ਬਈ ਸਾਡੇ ਗੁਰੂ ਦਾ ਗੁਰੂ ਹਰਗੋਬਿੰਦ ਮਹਾਰਾਜ ਦਾ ਮੈਨੂੰ ਹੁਕਮ ਹੈ 2200 ਸਵਾਰ ਰੱਖਣੇ ਜੰਗ ਨਹੀਂ ਕਰਨਾ ਅਤੇ ਬਾਕੀ ਮੇਰਾ ਵੀ ਕਈ ਕਾਰਨਾਂ 'ਤੇ ਪ੍ਰਣ ਹੈ ਨਾ ਉਹਨੂੰ ਦਰਸ਼ਨ ਦੇਣਾ ਹੈ ਨਾ ਉਹਦਾ ਦਰਸ਼ਨ ਕਰਨਾ ਔਰੰਗਜ਼ੇਬ ਕੋਈ ਪਰਮਾਰਥਕ ਨਹੀਂ ਸੰਸਾਰੀ ਬੰਦਾ ਉਹ ਸਿਰਫ ਗੁਰੂ ਘਰ ਦੀ ਕਰਾਮਾਤ ਦੇਖਣਾ ਚਾਹੁੰਦਾ ਹੋਰ ਕੁਛ ਨਹੀਂ ਪਰਮਾਰਥ ਨਹੀਂ ਚਾਹੁੰਦਾ ਕਰਾਮਾਤ ਨੂੰ ਮਾਇਆ ਮੰਨਿਆ ਕਰਾਮਾਤ ਨੂੰ ਕਹਿਰ ਮੰਨਿਆ ਸਤਪੁਰਸ਼ਾਂ ਹਾਂ ਹੋਰ ਕੋਈ ਗੱਲ ਨਹੀਂ ਹੈ ਸੋ ਇਸ ਕਰਕੇ ਸਾਡਾ ਤਾਂ ਐਸੇ ਹੀ ਖਿਆਲ ਹੈ ਕੋਈ ਹੋਰ ਸਿੱਖ ਉੱਠੋ ਉੱਥੇ ਜਾ ਕੇ ਗੁਰੂ ਘਰ ਦੀ ਮਹੱਤਤਾ ਉਹਨੂੰ ਦਿਖਾ ਦਿਓ आप जी का बड़ा साहबजादा राम राय। छोटे गुरु हरकृष्ण जी महाराज उम्र तो बहुत ही छोटी सी ना, सो खड़ा हो गया। सच्चे पातशाह हुक्म आवे ए दास ए सेवा करन तैयार। गुरु हरदास साहब महाराज वल हुक्म होया, बेटा जाओ, फिक्र ना करो, जो चाहेगा हो जाएगा, तेरी जबान ते गुरु नानक कोसेगा। ए वचन हो गया। पर इना ख्याल रखी, उसने भी पिछले जन्म की कठिन तपस्या की हुई है, किते किसे कारण ते उहदे चेप वगैरा विच ना आ जावे। बचन आग्या पा के हुण दिल्ली नूं रवाना होण लगे। उहना समय विच अजकल वांगू अच्छे रस्ते नहीं सन, अजकल वांगू आउण जाण दे सौखे आसान साधन नहीं सन। घोड़िया ते पालकियां ते हाथियां इहो जिहे सवारियां हुंदियां सन, जंगलात बहुत हुंदे रस्ते। पालकी ते सवार होके राम राय जी हुण चलण लगे दिल्ली नूं। उस मौके चार कुहार हमेशा पालकी नूं चक्या करदे ने। उन्होंने कहा कुहारां तुसीं हट जाओ। पालकी नूं हुक्म कीता बिना कुहारां तों चल, बिना कुहारां तों पालकी चल पैंदी है। गुरु जी कहण लगे भाई अजे तां लोड़ नहीं सी इस तुहानूं खर्चण दी, अजे खर्चना शुरू कर दिता। अर्ज की सच्चे पातशाह मैं परख दासी की मेरी जबान ते सचमुची गुरु नानक जी आप वसे ने। कहना कहेंगे फिक्र ना करो, तेरी जबान ते गुरु नानक वसे, जो चाहेंगा हो जाएगा। फिर इसी तरह होया। दिल्ली आके पहले दिन सारे शहर के चार चफेरे गली कूचा बिना कुहारा तो पालकी थे। सब लोग हैरान हो गए, आशिश कर उठे गुरु नानक की महत्ता। तो सिक्का सब के दिलों में बैठा, योगता रहायश होगी। खैर इतिहाद उस मौके उन्होंने 350 वड्डी वड्डी करामात दिखाई। छोटिया का तो कहना ही की है, पर जदों एक कौतक देख के औरंगजेब के चित भी श्रद्धा विश्वास इतकाद आ, काजी मुला कोई ना कोई टूने टामन फलाने ठीक है कह के दूर करते सन। अखीर एक दफा उन्होंने सोचा, उस वक्त काजिया ने बी जेकर एक गुरबाणी की बेअदबी कर दे तो इसकी करामत नष्ट हो जाएगी, अपने इष्ट देव की जी बेअदबी है वह किसी वास्ते भी अच्छी नहीं होती। सो किवें यूं कराओ, रोज बादशाह के दरबार में पहुंचते सज्जे पासे चौंकी जो उपर बिछाई की होंगी चंदनी चौकी से, वह उपर बैठते क्योंकि बजुर्गों सजे पास ही थान दिता जाता है। खैर अज उन्होंने गुरबाणी के पत्रे रख दते बिछाई के हेठा, क्यों वह चाहते सन भी अगर बाणी की बेअदबी होगी इनके घर मर जाती रहेगी। पर बाबा राम राय जी आ के खड़ गए, उत्थे कह लगे बादशाह इतने तक पहुंच गए, अफसोस है तेरे ते, बहुत सारा चाड़िया ते वह पत्रे कढ़ के सिर पर रखे। फिर चौंकी से बैठे, सोखे मां मंगी। इतिहाद बाणी के मसलों के विचार शुरू हो गई। और एक दफा कहन लगे औरंगजेब, गुरु जी ने गुरु नानक जी ने फरमान किया जे सौ चंदा उगवै सूरज चढ़े हजार, ए ते चानन होंदे गुरबिन कौरन दा। सौ चंद्रमा हजार सूरज एक लख आसमान विच चढ़ जाए, इतनी रोशनी हो जाए, पर इतनी रोशनी होने के बावजूद भी वह अंधेरा दूर नहीं होंदा। वह कहा जा अंधेरा है, वह रोशनी कही जी जी उस अंधेरे को दूर करती है। राम राय जी कहने बादशाह तू संसारी बंदा है, करामात देखी चलता इन्होंने गलों के की लैने, तो परमार्थिक बंदे दिन गल फिर इतिहाद यह वचन बाबा अमरदास जी के कन भी जदों पे जे सौ चंदा उगवे सूरज चढ़े हजार इतने चानन गुरबिंद करा, आपने अच्छी तरह समझ लिया। सो बैठ गए, कन्ना द्वारा सुनी जाते हैं, कन्ना के डूनिया द्वारा बाणी का अमृत पी जाते हैं। इसी तरह समा गुजरता चला जा रहा है, बाणी का पाठ अगे अगे जदों इस विषय से कोई बचन आता आप जी दे अच्छी तरह समझ, क्योंकि आपकी लगन गुरु मिलाप वास्ते सी। अगे बचन आते हैं बिन सतगुर किने ना पायो, बिन सतगुर किने ना पाया, सतगुर विच आप रखे हों कर प्रगट आ सुनाया, सतगुर मिले सदा मुक्त है जिन विचों मोह चुकाया, उत्तमे विचार है जिन सच्चे सोच तलाया, जग जीवन दाता पाया। वाहिगुरु हर एक हाजर नादर है, कदे भी किसी नूं दूर नहीं, पर उस वाहिगुरु नूं इतना नेड़े होने के बावजूद भी बिन सतगुर किने ना पायो, सतगुरु की कृपा तो बिना उसनूं किसी ने प्राप्त नहीं किया, क्यों गुरु ने उसनूं सही किया, अधिकारी जनों प्रगट करके दिखा दिता। यह जो वचन भी अच्छी तरह समझ आए। अगे फिर इसी अवस्था की जोरदार पुष्टि यूं होंदी है, प्यारे गुरबिन ज्ञान न होए, गुरबिन ज्ञान न होए। ਕੁੰਭੇ ਬੱਧਾ ਜਲ ਰਹੇ। ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਜਿਵੇਂ ਪਾਣੀ ਮਿੱਟੀ ਮਿਲ ਕੇ ਘੜਾ ਬਣਦਾ, ਪਾਣੀ ਘੜੇ ਤੋਂ ਬਿਨਾਂ ਠਹਿਰਦਾ ਨਹੀਂ, ਇਸੀ ਤਰ੍ਹਾਂ ਮਨ ਗੁਰੂ ਗਿਆਨ ਤੋਂ ਬਿਨਾਂ ਨਹੀਂ ਠਹਿਰਦਾ, ਗਿਆਨ ਗੁਰੂ ਬਿਨਾਂ ਨਹੀਂ ਹੁੰਦਾ। ਵਿਸ਼ਿਸ਼ਟ ਜੀ ਕਹਿੰਦੇ, ਹੇ ਰਾਮ ਜੀ, ਤਮਾਮ ਉਪਦਰੋਂ ਕੇ ਦੇਣੇ ਵਾਲਾ ਇਹ ਮਨ ਹੈ, ਜਿਤਨੀ ਦੇਰ ਤੱਕ ਇਸਕੋ ਜੈ ਨਹੀਂ ਕਰਤਾ, ਪਰਮ ਪਦਵੀ ਕੀ ਪ੍ਰਾਪਤੀ ਹੋ ਨਹੀਂ ਸਕਦੀ। ਸਾਰੇ ਝਗੜੇ ਝਾਟਿਆਂ ਦਾ ਮੂਲ ਮਨ ਹੈ। ਹੋਰ ਕੀ ਕਹਿਣਾ, ਜੀਵ ਤੇ ਰੱਬ ਦੇ ਵਿਚਾਲੇ ਜੇ ਕੋਈ ਵਿੱਤ ਹੈ ਤਾਂ ਮਨ ਹੈ। ਸੋ ਅਗਰ ਇਹ ਮਨ ਕਾਬੂ ਆ ਜਾਏ, ਜੀਵ ਦਾ ਰੱਬ ਨਾਲ ਮਿਲਾਪ ਹੋਣ ਵਾਸਤੇ ਦੇਰ ਨਹੀਂ ਲੱਗਿਆ ਕਰ। ਜਿੰਨਾ ਮਨ ਵਸੀਕਾਰ ਓਨਾ ਸੁਖ ਹੁੰਦਾ, ਜਿੰਨਾ ਮਨ ਬੇਵਸਾ ਉਹਨਾਂ ਦੁੱਖ ਹੋਇਆ ਕਰਦਾ ਹੈ। ਸੋ ਇਸ ਕਰਕੇ ਸੁਖ ਹਰੇਕ ਕੀ ਚਾਹੁੰਦਾ, ਦੁੱਖ ਕੋਈ ਵੀ ਨਹੀਂ ਚਾਹੁੰਦਾ। ਸੋ ਸੁਖ ਮਨ ਦੇ ਕਾਬੂ ਹੋਣ ਵਿੱਚ, ਮਨ ਦੇ ਵਸ ਹੋਣ ਵਿੱਚ ਹੈ। ਸੋ ਜਿਹਨਾਂ ਦਾ ਮਨ ਵਸ ਹੋਇਆ ਗੁਰੂ ਕਿਰਪਾ ਤੇ, ਉਹੀ ਕਹਿੰਦੇ ਨਾ, ਫਾਹੇ ਕਾਟੇ ਮਿਟੇ ਗਮ ਫਤਿਹ ਭਈ ਮਨ ਜੀਤ, ਨਾਨਕ ਗੁਰ ਤੇ ਥਿਤ ਪਾਈ ਫਿਰ ਮਿਟਿਓ ਨਿਤ ਨੀਤ। ਮਨ ਤੇ ਫਤਿਹ ਹੋ ਗਈ, ਮਨ ਤੇ ਵਸੀਕਾਰ ਪੈ ਗਿਆ, ਸਾਰੇ ਝਗੜੇ ਝਾਟੇ ਮਿਟ ਜਾਂਦੇ ਹਨ। ਫਤਿਹ ਭਈ ਮਨ ਜਿੱਤਿਆ ਪਿਆਰਿਆ, ਫਤਿਹ ਭਈ ਜਿੱਤਿਆ ਜਾਵੇ। ਪਹਿਲੇ ਸਮਿਆਂ ਦੇ ਵਿੱਚ ਕਈ ਸ਼ਿਕਾਰੀ ਲੋਕ ਬਾਜ ਰੱਖਿਆ ਕਰਦੇ, ਪੰਛੀਆਂ ਦਾ ਸ਼ਿਕਾਰ ਕਰਨ ਵਾਲੇ, ਬਾਜ ਨੂੰ ਛੱਡ ਦੇਣਾ, ਬਾਜ ਨੇ ਪੰਛੀ ਨੂੰ ਆਪਣੇ ਪੰਜਿਆਂ ਵਿੱਚ ਫੜ ਲਿਆਉਣਾ। ਜਿਤਨੀ ਦੇਰ ਤੱਕ ਬਾਜ ਨੇ ਪੰਛੀ ਨੂੰ ਪੰਜਿਆਂ ਵਿੱਚ ਪਕੜ ਨਹੀਂ ਲਿਆ, ਉਤਨੀ ਦੇਰ ਤੱਕ ਪੰਛੀ ਦੀਆਂ ਉਡਾਰੀਆਂ ਹੁੰਦੀਆਂ। ਇਸੀ ਤਰ੍ਹਾਂ ਮਨ ਪੰਛੀ ਤਬ ਲਗ ਉਡੇ ਜਬ ਲਗ ਵਿਸ਼ੇ ਵਾਸ਼ਨਾ ਹੈ, ਗਿਆਨ ਵਾਸ ਕੀ ਚਪਟ ਮੇਂ ਜਬ ਲਗ ਆਇਓ ਨਾ। ਮਨ ਰੂਪੀ ਪੰਛੀ ਦੀਆਂ ਉਡਾਰੀਆਂ ਉਤਨੀ ਦੇਰ ਤੱਕ ਕੀ ਹਨ, ਜਿਤਨੀ ਦੇਰ ਤੱਕ ਗਿਆਨ ਰੂਪੀ ਬਾਜ ਨੇ ਇਸ ਨੂੰ ਆਪਣੇ ਪੰਜਿਆਂ ਵਿੱਚ ਕਾਬੂ ਨਹੀਂ ਕਰ ਲਿਆ। ਪਰ ਉਹ ਗਿਆਨ ਪ੍ਰਾਪਤ ਕਿੱਥੋਂ ਹੋਵੇ, ਗਿਆਨ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ। ਕੁੰਭੇ ਬੱਧਾ ਜਲ ਰਹੇ, ਜਲ ਬਿਨੂੰ ਕੁੰਭ ਨਾ ਹੋਵੇ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਵੇ। ਹਾਥੀ ਕੁੰਡੇ ਤੋਂ ਬਿਨਾਂ ਕਾਬੂ ਨਹੀਂ ਆਉਂਦਾ, ਹਾਥੀ ਦੇ ਸਿਰ ਦੇ ਉੱਪਰ ਮਹਾਪਤ ਬੈਠਾ ਹੁੰਦਾ, ਕੁੰਡਾ ਨਹੀਂ। ਸੋ ਕੁੰਡੇ ਨਾਲ ਕਾਬੂ, ਇਸੀ ਤਰ੍ਹਾਂ ਮਨ ਰੂਪੀ ਹਾਥੀ ਨੂੰ ਵਸ ਕਰਨ ਵਾਸਤੇ ਗੁਰੂ ਗਿਆਨ ਰੂਪੀ ਕੁੰਡਾ ਹੈ, ਜਿਸ ਦੇ ਮਹਾਪਤ ਗੁਰੂ ਹਨ। ਇਤਿਹਾਸ ਇਸ ਕਰਕੇ, ਜਿਸਦਾ ਮਨ ਵਸੀਕਾਰ ਹੋ ਗਿਆ ਸਾਸ ਨੂੰ ਸਾਰੇ ਦੁੱਖ ਮਿਟ ਗਏ। ਜਿੰਨਾ ਮਨ ਬੇਵਸਾ ਉਹਨਾਂ ਦੁੱਖ ਖਿੰਡਿਆ, ਮੈਲਾ ਮਨ ਅਤਿਅੰਤ ਦੁਖੀ ਔਰ ਸ਼ਾਂਤ ਹੋਇਆ ਕਰਦਾ। ਇਕਾਗਰ ਔਰ ਸ਼ੁੱਧ ਮਨ ਸੁਖੀ ਔਰ ਸ਼ਾਂਤ ਹੁੰਦਾ, ਉਦੋਂ ਵੀ ਜ਼ਿਆਦਾ ਸਮਾਧਿਸ਼ਟ ਮਨ ਜਿਹੜਾ ਹੈ ਜ਼ਿਆਦਾ ਸੁਖੀ ਔਰ ਸ਼ਾਂਤ ਹੁੰਦਾ। ਆਖਰੀ ਸਟੇਜ ਮਨ ਦੀ ਅਮਨ ਹੋਣਾ ਹੋ ਜਾਂਦਾ, ਜਿਸ ਤੋਂ ਵਿਛੜਿਆ ਮਨ ਉਹਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਮਨ ਉਹਦੀ ਮਨ ਤੋਂ ਬਿਨਾਂ ਕਦੇ ਵੀ ਕਾਬੂ ਨਹੀਂ ਆ ਸਕਦਾ। ਇਹ ਬਚਨ ਵੀ ਸਮਝ ਲਏ, ਇਸੀ ਤਰ੍ਹਾਂ ਬੜੇ ਧਿਆਨ ਨਾਲ ਸੁਣੀ ਜਾ ਰਹੇ ਹਨ, ਪਾਠ ਵੀ ਹੋਈ ਜਾ ਰਹੀ ਹੈ, ਦੁੱਧ ਵੀ ਬੀਬੀ ਅਮਰੋ ਰਿੜਕੀ ਜਾ ਰਹੀ ਹੈ। ਅੱਗੇ ਇੱਕ ਬਚਨ ਇਹੋ ਜਿਹਾ ਆਉਂਦਾ ਹੈ।
ਵਿੱਚ ਮਾਰ ਕੱਢੀਆਂ ਦੁਰੀਆਂ ਗੁਰਾਂ ਨੇ ਸਿਰ ਤੇ ਹੱਥ
ਕਰਸਾ ਲਾਹੀਏ ਜਿਸ ਵਿੱਚ ਵੱਡੀਆਂ ਵੱਡੀਆਂ ਆਈਆਂ ਸੌ ਮੇਲੇ ਤਾਂ ਨਦਰੀਆਂ ਆਈਆਂ ਜਾਂ ਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸੌ ਤੁੱਠੇ ਨੌ ਨਿਤਪਾਈਆਂ ਬੁਰਾਈਆਂ ਇਹਦੀ ਦੁਰਦਿਸ਼ਾ ਕੀ ਹੁੰਦੀ ਹੈ ਜੀਵ ਦੀ ਬੁਰਾਈਆਂ ਕਰਕੇ ਬੁਰਾਈਆਂ ਦੇ ਅਧੀਨ ਹੈ ਨਰਕਾਂ 84 ਆਦਿ ਵਿੱਚ ਜਮਾਂ ਦੇ ਵਸ ਕਿਉਂ ਪੈਂਦਾ ਬੁਰਾਈਆਂ ਦੀ ਮਿਹਰਬਾਨੀ ਜੇਕਰ ਬੁਰਾਈ ਨਾ ਇਹਦੇ ਵਿੱਚ ਹੋਵੇ ਇਹ ਦੇਵਤਾ ਹੈ ਸੋ ਬੁਰਾਈਆਂ ਇਕੱਲੀ ਇਕੱਲੀ ਬੁਰਾਈ ਇਸਨੂੰ ਕਿੰਨਾ ਦੁੱਖ ਦਿੰਦੀ ਹੈ ਜੂਆ ਖੇਲਿਆ ਚੱਕਰਵਰਤੀ ਰਾਜਾ ਹਿੰਦੁਸਤਾਨ ਦਾ ਯੁਧਿਸ਼ਟਰ ਸਾਰਾ ਰਾਜ ਭਾਗ ਹਾਰ ਗਿਆ ਦਰ ਬਦਰ ਰੁਲਦੇ ਫਿਰਦੇ ਕਿਤਨੇ ਸਾਲਾਂ ਦਾ ਬਣਵਾਸ ਤਕਲੀਫਾਂ ਉਠਾਈਆਂ ਇੱਕ ਬੁਰਾਈ ਸ਼ਰਾਬ ਪੀਤੀ ਜਾਦਵਾਂ ਨੇ ਕਰੋੜਾਂ ਦੀ ਤਾਦਾਦ ਦੇ ਵਿੱਚ ਆਸ ਵਿੱਚ ਹੀ ਲੜਕੇ ਮਰ ਗਏ ਫਿਰ ਰਾਵਣ ਨੇ ਸੀਤਾ ਨੂੰ ਚੁਰਾਇਆ ਉਸ ਵਕਤ ਉਸਦਾ ਸਾਨੀ ਕੋਈ ਵੀ ਰਾਜਾ ਨਹੀਂ ਸੀ 1,00,000 ਪੂਤ 1,25,00,000 ਨਾਤੀ ਤੇ ਰਾਵਣ ਕਰਦੀ ਆ ਨਾ ਬਸ ਚੰਦ ਸੂਰਜ ਉਸਦੇ ਰਸੋਈਏ ਤੇ ਅਗਨੀ ਅਗਨ ਦੇਵਤਾ ਉਸਦਾ ਧੋਬੀ ਇਤਿਹਾਸ ਸਾਰੇ ਦੇਵਤਾ ਉਸਦੇ ਕਾਬੂ ਪਰ ਇੱਕ ਬੁਰਾਈ ਨੇ 360 ਕੋਰੀ ਸੋਨੇ ਦੀ ਲੰਕਾ ਵਿਸ਼ਕਰਮਾ ਦੀ ਬਣਾਈ ਉਹ ਵੀ ਸਮੁੰਦਰ ਦੇ ਵਿੱਚ ਸਾਰੀ ਫੇਰੇ ਵਿੱਚ ਮਿਲ ਗਈ ਇਕੱਲੀ ਇਕੱਲੀ ਬੁਰਾਈ ਇਸ ਦੀ ਕੀ ਦੁਰਦਿਸ਼ਾ ਕਰਦੀ ਹੈ। ਜਿਸ ਇਨਸਾਨ ਵਿੱਚ ਸਾਰੀਆਂ ਹੀ ਪਾਈਆਂ ਜਾਂਦੀਆਂ ਹਨ ਉਹਦੇ ਜੀਵਨ ਨਰਕ ਹੋਣ 'ਚ ਕੀ ਸੰਸਾ ਹੁੰਦਾ, ਨਾ ਇੱਥੇ ਸੁੱਖ ਨਾ ਅੱਗੇ ਸੁੱਖ, ਇੱਥੇ ਵੀ ਨਰਕ ਅੱਗੇ ਵੀ ਨਰਕ। ਤਾਂ ਤੇ ਜਿਸ ਦੇ ਵਿੱਚ ਕੋਈ ਬੁਰਾਈ ਨਾ ਹੋਵੇ ਉਹ ਦੇਵਤਾ, ਸੋ ਉਹ ਪਰਮ ਸੁਖੀ ਹੁੰਦਾ ਹੈ ਬੁਰਾਈਆਂ। ਜਦੋਂ ਗੁਰੂ ਦੀ ਕਿਰਪਾ ਖਾਸ ਹੁੰਦੀ ਹੈ ਕਿਸੇ ਸਿੱਖ, ਸੋ ਕਿਰਪਾ ਰੂਪੀ ਹੱਥ ਸਿਰ ਤੇ ਰੱਖਦੇ ਹਨ, ਤਮਾਮ ਬੁਰਾਈਆਂ ਅੰਦਰੋਂ ਦੂਰ ਹੋ ਜਾਣ। ਭਾਵੇਂ ਬੁਰਾਈਆਂ ਤੋਂ ਹੱਥ ਨਾਲ ਬਚਣਾ ਵੀ ਚੰਗਾ ਹੈ, ਪਰ ਉਹ ਸਟੇਜ ਉਹ ਅਵਸਥਾ ਜਿੱਥੇ ਬੁਰਾਈ ਨੂੰ ਜੀ ਨਾ ਕਰੇ, ਮਨ ਹੀ ਨਾ ਕਰੇ, ਕੈਸੀ ਸੁਖਦਾਈ ਅਵਸਥਾ, ਕਿਵੇਂ ਮਨ ਠੰਡਾ ਠਾ ਗੜੇ ਮੰਗ ਹੁੰਦਾ, ਸਭ ਤੋਂ ਵੱਡਾ ਸੁੱਖ ਉਸ ਪੀਸ ਆਫ ਮਾਇੰਡ ਵਿੱਚ। ਤਾਂ ਤੇ ਆਓ ਇਹ ਗੁਰੂ ਦੀ ਕਿਰਪਾ, ਇਹੋ ਜਿਹੇ ਬਚਨ ਬਾਬਾ ਅਮਰਦਾਸ ਜੀ ਦੇ ਕੰਨਾਂ ਵਿੱਚ ਪੈਂਦੇ ਹਨ, ਉਹਨਾਂ ਦੇ ਆਪਣੇ ਖਿਆਲ ਦੇ ਮੁਤਾਬਕ। ਭਾਵੇਂ ਗੁਰਬਾਣੀ ਹਰ ਕਿਸਮ ਦੇ ਅਧਿਕਾਰੀ ਦੀ ਅਗਵਾਨੀ ਕਰਦੀ ਹੈ, ਲੇਕਿਨ ਇੱਥੇ ਕਿਉਂਕਿ ਉਹਨਾਂ ਨੂੰ ਲਗਨ ਸੀ ਗੁਰੂ ਦੀ, ਇਸ ਵਿਸ਼ੇ ਦੇ ਜਿਹੜੇ ਬਚਨ ਆਏ ਉਹ ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਸਮਝ ਆਏ। ਸੋ ਜੇਠਾ ਦੀਆਂ ਰਾਤਾਂ ਛੋਟੀਆਂ ਹੁੰਦੀਆਂ, ਦਿਨ ਵੱਡੇ ਹੁੰਦੇ ਹਨ। ਆਪ ਜੀ ਜਦੋਂ ਫਟਾਲਾ ਹੋਣ ਲੱਗਾ, ਝੜਦੀ ਵੱਲੋਂ ਕੁਛ ਚਾਨਣਾ ਹੋਣ ਲੱਗਾ, ਚਿੜੀ ਬੋਲਣ ਲੱਗ ਪੈਂਦੀ, ਇਸ ਵਕਤੇ ਹੀ ਉਹਦੀ ਆਵਾਜ਼ ਕੰਨ ਵਿੱਚ ਪੈਣ ਲੱਗੀ, ਬਾਣੀ ਦੇ ਰਸ ਵਿੱਚ ਭੰਗ ਪਾਉਣ ਲੱਗੀ। ਆਪ ਜੀ ਉਤਰ ਕੇ ਉਹਦੇ ਖੜ ਜਾਂਦੇ, ਜਿੱਥੇ ਬੀਬੀ ਅਮਰੋ ਦੁੱਧ ਰਿੜਕਦੀ ਉੱਥੇ ਸੁਣ ਕੇ ਖੜ ਕੇ ਸੁਣਦੇ ਰਹੇ। ਸਾਹਮਣੇ ਕਿਉਂ ਨਾ ਹੋਏ, ਵੀ ਸ਼ਰਮ ਨਾ ਖਾਵੇ, ਸ਼ਰਮ ਦੀ ਹੋਈ ਇਹ ਬਾਣੀ ਬੰਦ ਕਰ ਦੇਗੀ ਜੋ ਕੁਛ ਪੜ ਰਹੀ ਹੈ, ਇਹ ਆਨੰਦ ਜੋ ਮੈਨੂੰ ਪ੍ਰਾਪਤ ਹੋ ਰਿਹਾ ਇਹ ਤਾਂ ਮੈਂ ਵਾਂਝਾ ਰਹਿ ਜਾਂਗਾ। ਇਸ ਕਰਕੇ ਇਸੀ ਤਰ੍ਹਾਂ ਦਿਨ ਚੜ ਗਿਆ, ਮੂੰਹ ਨੂੰ ਮੂੰਹ ਦਿਸਣ ਲੱਗ ਪਿਆ, ਉੱਧਰ ਦੁੱਧ ਵੀ ਰਿੜਕਿਆ ਗਿਆ, ਸ੍ਰੀ ਆਸਾ ਦੀ ਵਾਰ ਦਾ ਪਾਠ ਸਾਰਾ ਕੀਤਾ ਗਿਆ। ਅੱਗੇ ਹੋਏ ਕਹਿਣਗੇ ਬੇਟਾ ਇਹ ਸਵੇਰ ਦਾ ਤੂੰ ਕਿਸ ਬਜ਼ੁਰਗ ਦਾ ਕਲਾਮ ਪੜ੍ਹਦੀ ਸੀ। ਬੀਬੀ ਅਮਰੋ ਕੁਛ ਸੰਕੋਚ ਕੇ ਕਹਿਣ ਲੱਗੀ, ਪਿਤਾ ਜੀ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਹੈ। ਤੇ ਪੁੱਛਣਗੇ ਗੁਰੂ ਨਾਨਕ ਕਿੱਥੇ, ਬੀਬੀ ਕਹਿਣ ਲੱਗੀ ਗੁਰੂ ਨਾਨਕ ਸੱਚੇ ਪਾਤਸ਼ਾਹ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਗੁਰਸਿੱਖੀ ਭਗਤੀ ਸੁਖੇਨ ਮਾਰਗ ਹੈ ਕਲਯੁਗ ਦਾ, ਬਿੜ ਕਰਵਾ ਕੇ ਜਿਸਦੇ ਮੁੱਖ ਸਾਧਨ ਨਾਮ ਦਾ ਨਿਸ਼ਾਨ ਹਨ। ਆਪ ਜੀ ਆਪਣੇ ਪੰਜ ਭੂਤਕ ਚੋਲੇ ਨੂੰ ਅੰਤਰ ਧਿਆਨ ਕਰ ਗਏ ਤੇ ਜੋਤ ਗੁਰੂ ਅੰਗਦ ਵਿੱਚ ਰੱਖੀ, ਅੱਜ ਦੂਸਰਾ ਗੁਰੂ ਨਾਨਕ ਖਡੂਰ ਜੋਤ ਜਗਾਉਂਦਾ ਹੈ। ਜਦੋਂ ਇੰਨੀ ਗੱਲ ਕਹੀ ਇਹਨਾਂ ਦੀ ਖੁਸ਼ੀ ਦੀ ਹੱਦ ਨਾ ਰਹੀ, ਉਸ ਦੇਰ ਦੇ ਵਾਸਤੇ ਬਿਸਮਾਦ ਦੇ ਘਰ ਵਿੱਚ ਆਏ, ਇਹਨੇ ਤਨ ਮਨ ਤੁਲੇ ਸ਼ੁਕਰ ਕੀਤਾ ਵੀ ਅੱਜ ਮੈਨੂੰ ਜਿਤਨੇ ਵੀ ਮੈਂ ਤੀਰਥ ਯਾਤਰਾ ਹੋਰ ਕਈ ਪੁੰਨਦਾਨ ਸਿਸ਼ਟਾਚਾਰ ਕੀਤਾ, ਅੱਜ ਮੈਨੂੰ ਗੁਰੂ ਦਾ ਪਤਾ ਲੱਗਿਆ ਹੈ। ਸਾਧ ਸਿੰਘ ਐਵੇਂ ਗੁਰੂ ਦਾ ਮਿਲਾਪ ਕਿਹੜਾ ਹੋਣਾ, ਸੌਖੀ ਜੀ ਗੱਲ, ਅੱਜ ਮੈਨੂੰ ਪਤਾ ਲੱਗਿਆ, ਮੇਰੇ ਵੱਡੇ ਭਾਗ ਜਾਗੇ ਨੇ, ਸ਼ੁਕਰ ਕੀਤਾ। ਅਖੀਰ ਕਹਿਣ ਲੱਗੇ ਬੇਟਾ ਮੈਨੂੰ ਗੁਰੂ ਦੇ ਚਰਨੀ ਸਿੱਟ, ਮੈਨੂੰ ਇੱਕ ਇੱਕ ਦਿਨ ਸੌ ਸੌ ਵਰੇ ਵਰਗਾ ਗੁਜ਼ਰਦਾ ਹੈ ਗੁਰੂ ਮਿਲਾਪ ਤੋਂ ਬਿਨਾਂ। ਮੇਰੇ ਮਨ ਦੀ ਤੜਪ ਇਹੀ ਜੀ ਹੈ ਜਿਵੇਂ ਮੱਛੀ ਦੀ ਪਾਣੀ ਤੋਂ ਬਿਨਾਂ ਹੁੰਦੀ ਹੈ ਗੁਰੂ ਮਿਲਾਪ ਤੋਂ ਬਿਨਾਂ, ਮੈਨੂੰ ਗੁਰੂ ਚਰਨੀ, ਮੈਂ ਤੇਰਾ ਬੜਾ ਅਹਿਸਾਨਮੰਦ ਹੋਵਾਂਗਾ। ਇਹ ਬਚਨ ਸੁਣ ਕੇ ਬੀਬੀ ਅਮਰੋ ਕਹਿਣਗੇ ਪਿਤਾ ਜੀ ਖਿਮਾ ਕਰਨਾ, ਮੈਂ ਆਪਣੇ ਪਿਤਾ ਨੂੰ ਨਿਰਾਪਰਾ ਦੁਨਿਆਵੀ ਪਿਤਾ ਵਾਂਗੂ ਨਹੀਂ ਮੰਨਦੀ, ਮੈਂ ਆਪਣੇ ਪਿਤਾ ਜੀ ਨੂੰ ਪਿਤਾ ਪਰਮੇਸ਼ਰ ਮੰਨਦੀ ਹਾਂ, ਗੁਰੂ ਪਰਮੇਸ਼ਰ ਮੰਨਦੀ ਹਾਂ। ਗੁਰੂ ਦਾ ਹੁਕਮ ਸਿੱਖ ਦੇ ਵਾਸਤੇ ਖੁਦਾਈ ਹੁਕਮ ਮੰਨਦਾ ਹੈ, ਰੱਬੀ ਹੁਕਮ ਮੰਨਦਾ ਹੈ, ਮੈਨੂੰ ਮੇਰੇ ਗੁਰੂ ਪਿਤਾ ਦਾ ਹੁਕਮ ਹੈ ਬੇਟਾ, ਜਿੰਨੀ ਦੇਰ ਤੱਕ ਤੈਨੂੰ ਨਾ ਬੁਲਾਇਆ ਜਾਵੇ ਆਪਣੇ ਆਪ ਤਾਂ ਖਡੂਰ ਨਹੀਂ ਆਉਣਾ ਹੋਵੇਗਾ, ਮੈਨੂੰ ਐਸਾ ਹੁਕਮ ਹੈ ਮੇਰੇ ਗੁਰੂ ਪਿਤਾ ਦਾ। ਇਹ ਵਚਨ ਸੁਣ ਕੇ ਬਾਬਾ ਅਮਰਦਾਸ ਜੀ ਕਹਿੰਦੇ ਬੇਟਾ ਦੁਨਿਆਵੀ ਰਿਸ਼ਤੇ ਵੱਲੋਂ ਮੈਂ ਵੀ ਤੇਰੇ ਪਿਤਾ ਤੁਲ ਰਹੀ ਹਾਂ, ਮੈਨੂੰ ਇੱਕ ਇੱਕ ਦਿਨ ਸੌ ਸੌ ਵਰੇ ਵਰਗਾ ਗੁਜ਼ਰਦਾ, ਮੇਰੀ ਮਨ ਦੀ ਜੀ ਹਾਲਤ ਹੈ, ਇਸ ਗੱਲ ਦੀ ਖਿਮਾ ਮੈਂ ਮੰਗ ਰਿਹਾਗਾ ਅਗਰ ਤੇਰੇ ਤੇ ਨਾਰਾਜ਼ ਹੋਏ ਗੁਰੂ ਜੀ, ਪਰ ਮੈਨੂੰ ਜਲਦੀ ਗੁਰੂ ਚਰਨੀ ਸਿੱਟ, ਮੇਰੀ ਅਵਸਥਾ ਇਹੋ ਜਿਹੀ ਹੈ, ਮਨ ਤੜਫ ਰਿਹਾ ਹੈ ਜਿਵੇਂ ਸੱਪ ਮਣੀ ਤੋਂ ਬਿਨਾਂ ਤੜਫਦਾ ਹੈ, ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ, ਇਸੀ ਤਰ੍ਹਾਂ ਮੇਰਾ ਮਨ ਗੁਰੂ ਮਿਲਾਪ ਤੋਂ ਬਿਨਾਂ ਤੜਫ ਰਿਹਾ। ਜਦੋਂ ਇਹੋ ਜਿਹੀ ਗੱਲ ਕਹੀ, ਖੈਰ ਤਿਆਰੀਆਂ ਹੋ ਗਈਆਂ, ਕੁਛ ਖਾਣ ਪਾਣ ਕਰਕੇ ਸਮੇਂ ਦੇ ਮੁਤਾਬਕ ਪਹਿਲੀ ਗੱਡੀ ਬੀਬੀ ਅਮਰੋਂ ਬੈਠ ਕੇ ਆਪ ਵੀ ਸੁੱਟਾ ਫੜ ਕੇ ਬੱਸ ਰੁਕਿਆ ਤੋਂ ਖਡੂਰ ਵੱਲ ਨੂੰ ਚਾਲੇ ਪਾ ਦਿੱਤੇ। ਤੀਸਰੇ ਪੈਰ ਆ ਕੇ ਹੌਲੀ ਆਹਿਸਤਾ ਆਹਿਸਤਾ ਸਫ਼ਰ ਤੈਅ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਣਾਂ ਤੇ ਸ਼ੀਸ ਰੱਖਿਆ। ਪਹਿਲਾ ਦਿਨ ਅੱਜ ਗੁਰੂ ਕਾ ਦਰਸ਼ਨ ਹੁੰਦਾ ਹੈ। ਜਿਤ ਦਰਸ਼ਨ ਕਰਨਾ ਜੀ ਧਨ ਸੁਵੇਲਾ, ਧਨ ਸੁਵੇਲਾ ਦਰਸ਼ਨ ਕਰਨਾ। ਜਿੱਤ ਦਰਸ਼ਨ ਕਰਨਾ ਮੈਂ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪਰ ਮੇਰੇ ਮਨ ਜੀਵੇ ਹਰ ਨਾਮ ਚ ਤੇਰੇ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸ਼ੀਤਲ ਪੁਰਖ ਦ੍ਰਿਸ਼ ਸੁਜਾਣੀ ਸੱਚ ਹੁਕਮ ਤੁਮਾਰਾ ਤਖ਼ਤ ਨਿਵਾਸੀ ਆਏ ਨਾ ਜਾਏ ਮੇਰਾ ਪ੍ਰਭੂ ਨਾਸੀ ਤੂੰ ਮਿਹਰਬਾਨ ਦਾਸ ਮਦੀਨਾ ਨਾਨਕ ਸਾਹਿਬ ਹਰਪੁਰ ਲਈ ਕਿਉਂ ਆ ਕੇ ਗੁਰੂ ਚਰਨਾਂ ਤੇ ਸੀਸ ਰੱਖਿਆ ਉੱਥੇ ਆ ਕੇ ਨਿਵਾਸ ਕੀਤਾ ਹੁਣ ਸਤਿੰਗ ਗੁਰੂ ਚਰਣਾਂ ਵਿੱਚ ਗੁਰਸਿੱਖੀ ਦੀ ਦਾਤ ਨਾਮ ਦੀ ਦਾਤ ਦੇ ਵਾਸਤੇ ਪ੍ਰਾਰਥਨਾ ਕੀਤੀ ਗੁਰੂ ਘਰ ਦੇ ਵਿੱਚ ਤਿੰਨ ਕਿਸਮ ਦਾ ਅੰਮ੍ਰਿਤ ਮੰਨਿਆ ਸੰਸਕਾਰ ਅੰਮ੍ਰਿਤ ਹੈ ਨਾਮ ਅੰਮ੍ਰਿਤ ਹੈ ਬ੍ਰਹਮ ਗਿਆਨ ਅੰਮ੍ਰਿਤ ਹੈ ਅੰਮ੍ਰਿਤ ਉਹ ਵਸਤੂ ਹੁੰਦੀ ਹੈ ਜਿਸ ਨੂੰ ਪਾ ਕੇ ਜੀਵ ਅਮਰ ਹੋ ਜਾਂਦਾ ਜਨਮ ਮਨ ਤੋਂ ਰਹਿਤ ਹੋ ਜਾਂਦਾ ਹੈ ਇਹ ਜਿਹੜੇ ਅੰਮ੍ਰਿਤ ਹਨ 22 ਨੰਬਰ ਚੱਲਦੇ ਹਨ ਪਹਿਲੇ ਸੰਸਕਾਰ ਅੰਮ੍ਰਿਤ ਹੁੰਦਾ ਫਿਰ ਨਾਮ ਅੰਮ੍ਰਿਤ ਮਿਲਦਾ ਗੁਰੂ ਤੋਂ ਉਸ ਤੋਂ ਬਾਅਦ ਅਸ਼ਟਾਇਸ਼ਟਾ ਬ੍ਰਹਮ ਗਿਆਨ ਨੂੰ ਪਾ ਕੇ ਜਿਉਂਦਾ ਮੁਕਤ ਹੋ ਜਾਂਦਾ ਫਿਰ ਜਨਮਣ ਦੇ ਚੱਕਰ ਤੋਂ ਬਰੀ ਹੋ ਕੇ ਸਦਾ ਵਾਸਤੇ ਵਾਹਿਗੁਰੂ ਅਮਰ ਜੋ ਵਾਹਿਗੁਰੂ ਉਹਦੇ ਵਿੱਚ ਹੀ ਰਹਿੰਦਾ ਹੈ ਅਤੇ ਇਹ ਇਸਦੀ ਪ੍ਰਾਰਥਨਾ ਬਾਬਾ ਅਮਰਦਾਸ ਜੀ ਨੇ ਕੀਤੀ ਸੋ ਇਉਂ ਗੁਰੂ ਚਰਨਾਂ ਵਿੱਚ ਪਹੁੰਚ ਗਏ ਹਨ ਸੋ ਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਕਿਤੇ ਨੁਕਸਾਨ ਔਰ ਗੁਰੂ ਮਿਲਾਪ ਦੇ ਕਿਤਨੇ ਫਾਇਦੇ ਇਹਨਾਂ ਦੇ ਵਿਚਾਰ ਕਰਕੇ ਮਨ ਦੇ ਵਿੱਚ ਅਵੱਸ਼ੀ ਸਿਆਣੇ ਪੁਰਸ਼ ਦੇ ਚਿੱਤ ਵਿੱਚ ਉਤਸ਼ਾਹ ਜਾਗਦਾ ਹੈ ਮਾਨੁਖ ਤਨ ਥਾਰ ਕੇ ਗਿਆਨੀ ਰਹਿਣਾ ਚਾਹੀਦਾ ਗੁਰੂ ਸ਼ਰਨ ਪ੍ਰਾਪਤ ਕਰਕੇ ਗੁਰੂ ਬਣ ਕੇ ਜਨਮ ਨੂੰ ਸੁਧਾਰਨਾ ਚਾਹੀਦਾ ਹੈ ਹੁਣ ਗੁਰੂ ਸਤੋਤਰ ਵਿੱਚ ਬੋਲੋ ਆਗਿਆ ਨਹੀਂ ਦਿੰਦਾ ਸਮਾਂ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ Oh,
I do like to go.